रामकली की वार राय बलवंड तथा सत्य डूम आखी एक ओंकार सतगुर प्रसाद नाव करता कादर करे।
साध संगत जी सतगुरु महाराज साहब गरीब नवाई गुरु अर्जन देव जी जिस वक्त अमृतसर साहब विच सृष्टि का उद्धार कर रहे सी उस वक्त सत्ता ते बलवंड दो रवाबी सन ये हिंदुस्तान दे अंदर पूर्व दे अंदर बहुत राग गा गा के लोगों नूं सुना रहे पर साध संगत जी इन्हां दी तृप्ति ना होई पदार्थ गुजारे जोगा ना मिलिया। सत्ता पहला गुरु साहब की शरण विच आ गया कि महाराज अगे जस गाया गुरु साहब जी ने इनू पुछा भी तू कीर्तन कर लेना इन कीर्तन का शौक वेख के गुरु साहब ने सत्ते नू रख लिया। फिर यह बलवंडा भी सारे देशां विच फिरदा आया जदों कितों भी गुजारा ना होया फिर गुरु साहब की शरण च आ गया आपदे भाई नाल मिल के गुरु साहब के गुण गाए सतगुरु जी ने दोहां दा आदर करके दरबार विच रख ले सच्चे पातशाह जी ने जो दरबार विच रख ले ये कीर्तन करदे रहे बड़िया संगतां खुश होया कर दोवें भाई मिल के कीर्तन करिया करन। इस तरह कीर्तन करदिया करदिया संगतां वालों पदार्थ भी इन्हां कोले काफी आउण लग गया गुरु महाराज साहब भी बख्शिश करिया करन ते संगतां भी इहनूं इन्हां दे गया करन। इन्हां नूं हंकार हो गया कि अज साडे अरगा कोई नहीं जे असीं राग गाउने तां ही गुरु साहब दा जस हुंदा है। इस हंकार दे विच पै के साध संगत जी बाले मानी हो गए संगतां इन्हू चाहा करन के चंगा सोहना कीर्तन करदे है। एक वारी दी गल है इन्हां दी भैण सी जिहड़ी उहदी शादी सी उस भैण दी शादी वास्ते सतगुरु महाराज नूं कहण लगे महाराज होर तां सारा बिहार आप चलाई जाने हो साडी भैण दी शादी है गरीब नवाज जी ਇਹ ਦੀ ਸ਼ਾਦੀ ਵਾਸਤੇ ਸਾਨੂੰ ਕੁਝ ਮਾਇਆ ਚਾਹੀਦੀ ਹੈ। ਮਹਾਰਾਜ ਕਹਿੰਦੇ ਗੁਰੂ ਕੇ ਪਿਆਰੇ ਹੋ ਤੁਸੀਂ ਕੀਰਤਨ ਕਰਦੇ ਹੋ ਜਿੰਨਾ ਮੰਗੋ ਤੁਹਾਨੂੰ ਦੇ ਦਈਏ। ਮਹਾਰਾਜ ਜਦੋਂ ਕਿਹਾ ਵੀ ਜਿੰਨਾ ਚਾਹੋ ਦੇ ਦਈਏ ਕਹਿਣ ਲੱਗੇ ਮਹਾਰਾਜ ਇਉਂ ਨਹੀਂ ਅਸੀਂ ਲੈਂਦੇ ਆ ਹੁਣ ਵਿਸਾਖੀ ਦਾ ਜੋੜ ਮੇਲਾ ਆ ਰਿਹਾ ਜਿੰਨਾ ਚੜਾਵਾ ਚੜੇ ਉਹ ਮਹਾਰਾਜ ਇੱਕ ਦਿਨ ਦਾ ਸਾਨੂੰ ਦੇ ਦਿਓ। ਮਹਾਰਾਜ ਸਾਹਿਬ ਕਹਿਣ ਲੱਗੇ ਹੋਣਾ ਬਈ ਕਦੇ ਸੰਗਤਾਂ ਬਹੁਤੀਆਂ ਆ ਜਾਂਦੀਆਂ ਕਦੇ ਥੋੜੀਆਂ ਆਉਂਦੀਆਂ ਤੁਸੀਂ ਚੜਾਵੇ ਦੀ ਇੱਛਾ ਨਾ ਰੱਖੋ ਮੂੰਹੋਂ ਮੰਗੋ ਜੋ ਕੋ ਮੰਗੋ ਦੇ ਦਈਏ ਅਸੀਂ। ਇਹ ਸੁਣ ਕਰਕੇ ਇਹਨਾਂ ਨੂੰ ਚੜਾਵਾ ਹੀ ਫੇਰ ਮੰਗਿਆ। ਗੁਰੂ ਸਾਹਿਬ ਕਹਿੰਦੇ ਚੰਗਾ ਭਾਈ ਵਿਸਾਖੀ ਵਾਲੇ ਦਿਨ ਸਾਧ ਸੰਗਤ ਜੀ 100 ਰੁਪਇਆ ਸੰਗਤ ਵੱਲੋਂ ਮਹਾਰਾਜ ਹਜ਼ੂਰੀ ਚੜਿਆ ਜਿਸ ਵੇਲੇ ਕੀਰਤਨ ਤੜਕੇ ਤੋਂ ਪਹਿਲਾਂ ਲਾ ਕੇ ਕਰਦੇ ਰਹੇ ਆ ਕੇ ਜਦੋਂ 100 ਹੀ ਚੜਿਆ ਤੇ ਉਸ ਵੇਲੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਲਓ ਭਾਈ ਜੇ ਚੜਾਵਾ ਚਾਹੁੰਦੇ ਤੇ ਇੰਨਾ ਹੀ ਚੜਿਆ। ਇਹ ਕਹਿਣ ਲੱਗੇ ਅਸੀਂ ਇਹਦੇ ਨਾਲ ਕੀ ਲੜਕੀ ਦਾ ਵਿਆਹ ਕਰ ਲਵਾਂਗੇ। ਮਹਾਰਾਜ ਜਾਣਦੇ ਵੀ ਡੂਮਾਂ ਨੇ ਸ਼ਰਾਬਾਂ ਕਵਾਬਾਂ ਚ ਉਡਾਉਣਾ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਉਹ ਰੁਪਇਆ ਇਹਨਾਂ ਦੇ ਹੱਥ ਚ ਫੜਾ ਰਹੇ ਹੱਥ ਚੋਂ ਸਿੱਟ ਕੇ ਚਲੇ ਗਏ ਮਹਾਰਾਜ ਦੇ ਕੋਲੇ। ਦੂਏ ਦਿਨ ਕੀਰਤਨ ਕਰਨ ਹੀ ਨਾ ਆਏ ਭਾਈ ਗੁਰਦਾਸ ਸਾਹਿਬ ਜੀ ਨੂੰ ਭੇਜਿਆ ਮਹਾਰਾਜ ਭਾਈ ਕੀਰਤਨ ਦਾ ਸਮਾਂ ਜਾਂਦਾ ਹੈ ਲਿਆਓ ਉਹਨਾਂ ਨੂੰ। ਭਾਈ ਨੂੰ ਜਵਾਬ ਦੇਤਾ ਕਹਿੰਦੇ ਅਸੀਂ ਨਹੀਂ ਜਾਂਦੇ ਹੋਰ ਜਿਹਦੇ ਕੋਲੇ ਕੀਰਤਨ ਕਰਾਂਗੇ ਉੱਥੋਂ ਪੈਸੇ ਲੈ ਲਵਾਂਗੇ। ਫਿਰ ਦੂਏ ਭਾਈ ਬੁੱਢਾ ਸਾਹਿਬ ਜੀ ਗਏ ਇਹਨਾਂ ਦੇ ਗਿਆਂ ਤੋਂ ਵੀ ਆਏ ਨਾ ਸਤਿਗੁਰੂ ਮਹਾਰਾਜ ਸਾਹਿਬ ਕੀਰਤਨ ਦੇ ਪ੍ਰੇਮੀ ਗਰੀਬ ਨਵਾਜ ਆਪ ਆਪਣਾ ਦੀਨ ਦਿਆਲ ਬਿਰਦ ਜਾਣ ਕੇ ਇਹਨਾਂ ਨੂੰ ਝੂਠੇ ਕਰਕੇ ਮਾਰਨਾ ਸੀ ਸੱਚੇ ਪਾਤਸ਼ਾਹ ਜੀ ਨੇ ਆਪ ਗਰੀਬ ਨਵਾਜ ਜੀ ਗਏ। ਜਿਸ ਵਕਤ ਗਏ ਸਤਿਗੁਰੂ ਜੀ ਕਹਿੰਦੇ ਚਲੋ ਭਾਈ ਕੀਰਤਨ ਕਰੋ ਕੀਰਤਨ ਦਾ ਵੇਲਾ ਕਿਉਂ ਕੁਝ ਹੁੰਦੇ ਹੋ। ਉਸ ਵੇਲੇ ਸਾਧ ਸੰਗਤ ਜੀ ਇਹਨਾਂ ਨੂੰ ਹੰਕਾਰ ਕਰਕੇ ਗੁਰੂ ਸਾਹਿਬ ਦਾ ਆਦਰ ਨਾ ਕੀਤਾ ਸਤਿਗੁਰੂ ਖੋਲੀ ਦੇ ਪਾਸ ਖੜੇ ਰਹੇ। ਇੱਥੇ ਸੱਤੇ ਬੁਲਾਉਣ ਦਾ ਘਰ ਸੀ ਭਾਈ ਸਾਹਿਬ ਲੋਧੀ ਧਰਮਸ਼ਾਲਾ ਕੋਲ ਜਿਹੜੀ ਖੂਹੀ ਹੈ ਇੱਥੇ ਘਰ ਸੀ। ਇੱਥੋਂ ਮਹਾਰਾਜ ਸਾਹਿਬ ਜੀ ਜਿਸ ਵਕਤ ਗਏ ਤੇ ਇਹਨੂੰ ਕਹਿਣ ਤੋਂ ਇਹ ਮੰਨੇ ਨਾ ਫਿਰ ਐਡੇ ਹੰਕਾਰੀ ਹੋ ਗਏ ਮਹਾਰਾਜ ਨਿੰਦਿਆ ਕਰਨ ਲੱਗੇ ਕਹਿੰਦੇ ਅਸੀਂ ਕੀਰਤਨ ਕਰਦੇ ਤਾਂ ਤੁਹਾਨੂੰ ਲੋਕ ਜਾਣਦੇ ਹੈ ਨਹੀਂ ਤੁਹਾਨੂੰ ਗੁਰੂ ਗੁਰੂ ਸਾਰੇ ਕੌਣ ਕਹਿੰਦਾ ਜੇ ਅਸੀਂ ਨਾ ਹੋਈਏ ਕੀਰਤਨ ਕਰਨ ਵਾਲੇ ਤੁਸੀਂ ਇਕੱਲੇ ਹੀ ਬੈਠੇ ਰਹੋ ਕੋਈ ਨਾ ਤੁਹਾਡੇ ਕੋਲ ਆਵੇ। ਮਹਾਰਾਜ ਸਾਹਿਬ ਆਪਣੀ ਨਿੰਦਿਆ ਦੀ ਪਰਵਾਹ ਨਾ ਕੀਤੀ ਫਿਰ ਅੱਗੇ ਫਿੱਟੇ ਹੋਏ ਵਿਗੜੇ ਬੋਲੇ ਕਹਿੰਦੇ ਸਾਡਾ ਮਰਦਾਨਾ ਨਾਲ ਸੀ ਗੁਰੂ ਨਾਨਕ ਸਾਹਿਬ ਦੀ ਤਾਂ ਵਡਿਆਈ ਹੋਈ ਅਤੇ ਦਾਲਾ ਜਿਹੜਾ ਸੀ ਉਹ ਗੁਰੂ ਅੰਗਦ ਸਾਹਿਬ ਦੇ ਅੱਗੇ ਕੀਰਤਨ ਕਰਦਾ ਤਾਂ ਵਡਿਆਈ ਹੋਈ ਦਾਨਾ ਤੀਜੇ ਪਾਤਸ਼ਾਹ ਦੇ ਚੌਥੇ ਪਾਤਸ਼ਾਹ ਅੱਗੇ ਵਡਿਆਈ ਕਰਦਾ ਉਸਤ ਕਰਦਾ ਤਾਂ ਵਡਿਆਈ ਹੋਈ। ਇਵੇਂ ਰਬਾਬੀਆਂ ਕਰਕੇ ਗੁਰੂ ਕੀ ਵਡਿਆਈ ਹੋਈ ਹੈ। ਗੁਰੂ ਮਹਾਰਾਜ ਸਾਹਿਬ ਜਦੋਂ ਗੁਰਾਂ ਦੀ ਨਿੰਦਿਆ ਸੁਣੀ, ਉਸ ਵੇਲੇ ਨਾਰਾਜ਼ਗੀ ਮੰਨੀ ਅਤੇ ਸੱਚੇ ਪਾਤਸ਼ਾਹ ਵਾਪਸ ਆ ਗਏ। ਵਾਪਸ ਆ ਕੇ ਕਹਿਣ ਲੱਗੇ, ਭਾਈ ਗੁਰਦਾਸ ਸਾਹਿਬ ਜੋੜੀ ਬਜਾਓ। ਅਤੇ ਤੰਬੂਰਾ ਪਕੜ ਕੇ ਆਪ ਸਰੰਦਾ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਹੈ ਬਕੁੰਠ ਦੇ ਵਿੱਚੋਂ ਸਵਰਗ ਵਿੱਚੋਂ ਲਿਆਂਦਾ ਇਹ ਸਰੰਦਾ ਸਾਹਿਬ, ਜਿਹੜਾ ਰਾਗੀਆਂ ਦਾ ਖਿਆਲ ਹੈ ਗੁਰੂ ਅਰਜਨ ਸਾਹਿਬ ਜੀ ਨੇ ਇਹ ਪਹਿਲਾਂ ਕੀਤਾ, ਜਿਸ ਨਾਲ ਬਾਬਾ ਸ਼ਾਮ ਸਿੰਘ ਜੀ ਨੇ 70 ਸਾਲ ਹਰਿਮੰਦਰ ਸਾਹਿਬ 'ਚ ਕੀਰਤਨ ਕੀਤਾ ਸੀ। ਇਸ ਪ੍ਰਕਾਰ ਸਰੰਦਾ ਗੁਰੂ ਅਰਜਨ ਸਾਹਿਬ ਜੀ ਨੇ ਸਾਜ ਕਾਇਮ ਕੀਤਾ, ਤੰਬੂਰਾ ਭਾਈ ਬੁੱਢੇ ਸਾਹਿਬ ਨੇ ਲਿਆ। ਉਸ ਵਕਤ ਸਤਿਗੁਰਾਂ ਨੇ ਭਾਈ ਗੁਰਦਾਸ, ਭਾਈ ਬੁੱਢੇ ਨੂੰ ਅਤੇ ਸਾਰੀ ਸੰਗਤ ਨੂੰ ਲਾ ਕੇ ਐਸਾ ਕੀਰਤਨ ਕੀਤਾ, ਐਸਾ ਰਸ ਬਣਿਆ, ਕਦੇ ਵੀ ਨਹੀਂ ਸੀ ਕਦੇ ਰਸ ਬਣਿਆ। ਉਸ ਵੇਲੇ ਬਚਨ ਕੀਤਾ, ਲਓ ਭਾਈ ਸਿੱਖਾਂ ਨੂੰ ਇਹ ਰਾਗ ਵਿਦਿਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਦਿੱਤੀ ਸੀ, ਅੱਜ ਤੋਂ ਅਸੀਂ ਸਿੱਖਾਂ ਨੂੰ ਦੇਤੀ, ਸਿੱਖਾਂ ਦੇ ਮੁੱਖੋਂ ਹੀ ਸਜ਼ਾ ਕਰੇਗੀ। ਜਿਹੜਾ ਤੰਬਾਕੂ ਪੀਣ ਵਾਲਾ, ਮੂੰਹ ਸਿਰ ਮਨਾਉਣ ਵਾਲਾ, ਉਸ ਮਰਾਸੀ ਦੇ ਮੂੰਹੋਂ ਕਦੇ ਕੀਰਤਨ ਨਹੀਂ ਸੁਣਨਾ, ਤੁਸੀਂ ਸਿੱਖਾਂ ਦੇ ਮੁੱਖੋਂ ਹੀ ਸੁਣਨਾ। ਹੁਣ ਇਹ ਘਰ ਘਰ 'ਚ ਸ਼ਬਦ ਲਈ ਫਿਰਿਆ ਕਰਨਗੇ, ਇਹਨੂੰ ਕੋਈ ਨਹੀਂ ਪੁੱਛਿਆ ਕਰੇਗਾ। ਸੰਗਤ ਉਸ ਵੇਲੇ ਆਈ ਕਾਬਲ ਦੀ, ਉਹਨੇ ਪੁੱਛਿਆ ਮਹਾਰਾਜ ਸਤਾਵਲ ਵੰਡਾ ਕਿੱਥੇ ਹੈ? ਮਹਾਰਾਜ ਨੇ ਕਿਹਾ, ਭਾਈ ਫਿੱਟੇ ਗਏ, ਗੁਰੂ ਕੇ ਨਿੰਦਕ ਹੈ। ਇਹ ਬਚਨ ਕਹਿਣ ਤੋਂ ਸਾਧ ਸੰਗਤ ਜੀ ਇਹਨਾਂ ਨੂੰ ਕੋਹੜ ਹੋ ਗਿਆ, ਮੂੰਹ ਸਾਰੇ ਪੱਕ ਗਏ। ਤੇ ਕੋਈ ਮਾਰਨ ਕਿਹਾ, ਜਿਹੜਾ ਇਹਨੂੰ ਮੂੰਹ ਲਾਊਗਾ ਕਾਲਾ ਮੂੰਹ ਕਰਕੇ, ਗਧੇ ਤੇ ਚਾੜ ਕਰਕੇ, ਬੱਚਿਆਂ ਦੇ ਉਦਾਲੇ ਤੌੜੀ ਵਜਾ ਕੇ ਫੇਰਾਂਗੇ। ਇਹ ਬਚਨ ਕੀਤਾ ਮਹਾਰਾਜ ਨੇ, ਕੋਈ ਡਰਦਾ ਸਿੱਖ ਇਹਨਾਂ ਦੀ ਫਰਿਆਦ ਨਾ ਸੁਣੇ। ਕਈਆਂ ਸਿੱਖਾਂ ਦੇ ਘਰੀ ਗਏ, ਫਿਰ ਉਹਨਾਂ ਸੁਣਿਆ ਭਾਈ ਲੱਦਾ ਪਰਉਪਕਾਰੀ ਹੈ, ਇਹ ਲਾਹੌਰ ਵਿੱਚ ਆਏ। ਲਾਹੌਰ ਵਿੱਚ ਆ ਕੇ ਸਾਧ ਸਿੰਘ ਜੀ ਭਾਈ ਲੱਦੇ ਨੇ ਵੇਖਿਆ ਵੀ ਇਹ ਗੁਰੂ ਕੇ ਨਿੰਦਕ ਆ ਰਹੇ ਆ, ਬੂਹਾ ਉਡਾ ਲਿਆ। ਬੂਹਾ ਉਡਾਉਣ ਤੋਂ ਕਹਿਣ ਲੱਗੇ ਦਰਵਾਜ਼ੇ ਅੱਗੇ ਬੈਠ ਕੇ, ਕਹਿੰਦੇ ਤਾਂ ਪਰਉਪਕਾਰੀ ਸੁਣ ਕੇ ਭਾਈ ਤੈਨੂੰ ਆਏ ਹੈ, ਤੂੰ ਦੱਸ ਜੇ ਹੁਣ ਨਾ ਬਖਸ਼ਾਵੇਂਗਾ, ਹੋਰ ਕੌਣ ਬਖਸ਼ਾਊਗਾ? ਹੋਰ ਕੋਈ ਸਾਨੂੰ ਮੂੰਹ ਨਹੀਂ ਲਾਉਂਦਾ ਹੈ। ਭਾਈ ਸਾਹਿਬ ਨੇ ਕਿਹਾ ਵੀ ਦੱਸੋ ਗੁਰੂ ਸਾਹਿਬ ਦਾ ਹੁਕਮ ਕੀ ਹੈ? ਗੁਰੂ ਸਾਹਿਬ ਦਾ ਹੁਕਮ ਹੈ, ਕਹਿੰਦੇ ਗਧੇ ਤੇ ਚੜਾਵਾਂਗੇ, ਕਾਲਾ ਮੂੰਹ ਕਰਾਂਗੇ। ਇਸ ਪ੍ਰਕਾਰ ਸਾਰੇ ਮੁੰਡੇ ਉਹਦੇ ਉਦਾਰੇ ਤਾੜੀਆਂ ਵਜਾਉਂਦੇ ਫਿਰਨਗੇ, ਸਾਰੇ ਬਾਜ਼ਾਰਾਂ 'ਚ ਫੇਰਾਂਗੇ। ਇਹ ਹੁਕਮ ਹੈ ਵੀ ਜਿਹੜਾ ਸਾਡੇ ਕੋਲ ਫਰਿਆਦ ਇਹਨਾਂ ਦੀ ਕਰੂ। ਉਸੇ ਵੇਲੇ ਭਾਈ ਸਾਹਿਬ ਨੇ ਕਿਹਾ, ਚੰਗਾ ਵੀ ਮੈਂ ਮਹਾਰਾਜ ਦਾ ਪਹਿਲਾਂ ਹੁਕਮ ਮੰਨ ਲੈਂਦਾ। ਤੇ ਪਰਉਪਕਾਰ ਵਾਲੇ ਭਾਈ ਲੱਦੇ ਨੂੰ ਉਸ ਵੇਲੇ ਆਪਣੇ ਸਿਰ ਮੂੰਹ ਨੂੰ ਕਾਲਾ ਕਰਕੇ ਸਾਧ ਸੰਗੇ ਜੀ ਖੋਤਾ ਮੰਗਵਾ ਕੇ ਪਹਾੜੇ ਤੇ ਉਹਦੇ ਤੇ ਚੜ ਕੇ ਪਹਿਲਾਂ ਲਾਹੌਰ ਦੀਆਂ ਗਲੀਆਂ 'ਚ ਫਿਰਿਆ ਅਤੇ ਫਿਰ ਉਹਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ 'ਚ ਫਿਰਿਆ। ਅੰਮ੍ਰਿਤਸਰ ਸਾਹਿਬ ਆ ਕੇ ਫਿਰ ਗੁਰੂ ਸਾਹਿਬ ਮੰਜੀ ਸਾਹਿਬ ਦੀਵਾਨ ਲੱਗਾ ਸੀ, ਇੱਥੇ ਬੈਠੇ ਸਨ। ਇੱਥੇ ਬੈਠਿਆਂ ਤੋਂ ਸਾਧ ਸੰਗੇ ਜੀ ਭਾਈ ਨੇ ਆ ਕੇ ਕਿਹਾ, ਮਹਾਰਾਜ ਕੋਈ ਹੋਰ ਦੰਡ ਦੇਣਾ ਤਾਂ ਮੈਨੂੰ ਦੇ ਲਓ, ਮੈਂ ਸਾਰੀ ਸਜ਼ਾ ਭੋਗ ਕੇ ਫਿਰ ਬੇਨਤੀ ਕਰਨੀ ਹੈ। ਮਹਾਰਾਜ ਸਾਹਿਬ ਨੇ ਕਿਹਾ, ਭਾਈ ਲੱਦਿਆ ਤੂੰ ਇੰਨੀ ਤਕਲੀਫ਼ ਕਿਉਂ ਉਠਾਈ? ਜੇ ਤੂੰ ਸਾਨੂੰ ਕਹਿ ਦਿੰਦਾ ਉਸ ਤਰ੍ਹਾਂ ਹੀ ਬਚਨ ਮੰਨ ਲੈਂਦੇ ਤੇਰਾ। ਇਹਨੇ ਕਿਹਾ, ਨਹੀਂ ਮਹਾਰਾਜ, ਆਪਦੀ ਜਿਹੜੀ ਸਜ਼ਾ ਸੀ ਉਹ ਭੁਗਤਣੀ ਸੀ। ਉਸ ਵਕਤ ਭਾਈ ਪਰਉਪਕਾਰੀ ਲੱਦੇ ਦਾ ਕਾਲਾ ਮੂੰਹ ਕੀਤਾ ਹੋਇਆ, ਆਗਿਆ ਨਾਲ ਖੋਤੇ ਤੋਂ ਉੱਤਰ ਆਇਆ। ਉੱਤਰ ਕੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਇਹਨਾਂ ਨੂੰ ਬਖਸ਼ ਲਓ। ਮਹਾਰਾਜ ਸਾਹਿਬ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਤੋਂ ਲਾ ਕੇ ਸਰਬ ਨਿੰਦਿਆ ਕੀਤੀ ਹੈ, ਇਹ ਫਿੱਟੇ ਗਏ ਹਨ, ਕੋੜੀ ਹੋ ਗਏ ਹਨ, ਇਹ ਬਖਸ਼ਣੇ ਯੋਗ ਨਹੀਂ। ਪਰ ਤੂੰ ਭਾਈ ਲੱਦਿਆ ਜਿਹੜੀ ਅਸੀਂ ਸਜ਼ਾ ਰੱਖੀ ਸੀ ਉਹ ਤੂੰ ਪੂਰੀ ਭੋਗ ਕੇ ਆ ਕੇ ਸਾਡੇ ਪਾਸ ਬੇਨਤੀ ਕੀਤੀ ਹੈ, ਹੁਣ ਇਹਨਾਂ ਦੇ ਸੰਗੇ ਤਾਂ ਠੀਕ ਹੋਣਗੇ ਜਿਨ੍ਹਾਂ ਸੰਗਿਆਂ ਦੇ ਨਾਲ ਇਹਨਾਂ ਨੇ ਗੁਰੂ ਸਾਹਿਬ ਦੀ ਨਿੰਦਿਆ ਕੀਤੀ ਹੈ, ਉਸ ਮੂੰਹ ਦੇ ਨਾਲ ਗੁਰੂ ਸਾਹਿਬ ਦਾ ਜਸ ਉਚਾਰਨ ਕਰਨ ਅਤੇ ਇਹ ਮਹਾਰਾਜ ਇਹਨਾਂ ਦਾ ਕੋਹੜ ਕਿਵੇਂ ਮੇਟੇ? ਮਹਾਰਾਜ ਕਿਹਾ, ਦੁੱਖ ਭੰਜਣੀ ਬੇਰੀ 'ਚ ਇਹਨਾਂ ਦਾ ਇਸ਼ਨਾਨ ਕਰਾਓ। ਗੁਰਬਲਾਸ ਚਾਹੁੰਦਾ ਦੁੱਖ ਭੰਜਣੀ ਬੇਰੀ 'ਚ ਫਿਰ ਇਹਨਾਂ ਇਸ਼ਨਾਨ ਕੀਤਾ ਸੱਤੇ ਬਲਵੰਡ ਨੇ। ਮਹਾਰਾਜ ਸਾਹਿਬ ਦੇ ਸਾਹਮਣੇ ਫਿਰ ਇਹ ਵਾਰ ਉਚਾਰਨ ਕੀਤੀ। ਚੌਂ ਪੌੜੀਆਂ 'ਚ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅੰਗਦ ਸਾਹਿਬ ਦੀ ਮਿਲਵੀਂ ਮਹਿਮਾ ਹੈ ਅਤੇ ਚੌਂ ਪੌੜੀਆਂ 'ਚ ਗੁਰੂ ਅੰਗਦ ਸਾਹਿਬ ਦੀ, ਪੰਜਵੀਂ 'ਚ, ਛੇਵੀਂ 'ਚ ਗੁਰੂ ਅਮਰਦਾਸ ਸਾਹਿਬ ਦੀ, ਸੱਤਵੀਂ 'ਚ ਗੁਰੂ ਰਾਮਦਾਸ ਦੀ, ਅੱਠਵੀਂ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ, ਇਹ 8 ਪੌੜੀਆਂ ਵਾਲੀ ਵਾਰ ਹੈ। ਇਹਦਾ ਨਾਮ ਟਿੱਕੇ ਦੀ ਵਾਰ ਵੀ ਹੈ। ਇਹ ਕੁਛ ਨੂੰ ਗਾਉਣ ਵਾਲੀ ਵਾਰ ਹੈ। ਜਿਹੜਾ ਇਸ ਵਾਰ ਨੂੰ ਪ੍ਰੇਮ ਦੇ ਨਾਲ ਇਸ਼ਨਾਨ ਕਰਕੇ ਪੜ੍ਹੇ ਉਹਦਾ ਕੋਹੜ ਵੀ ਹਟ ਜਾਂਦਾ ਹੈ। ਐਸੀ ਇਹ ਬਾਣੀ ਗੁਰੂ ਮਹਾਰਾਜ ਸਾਹਿਬ ਜੀ ਨੇ ਸੱਤੇ ਬਲਵੰਡ ਦੇ ਮੁੱਖੋਂ ਉਚਰਾਉਣਾ ਕੀਤੀ ਹੈ। ਇਹਨਾਂ ਨੂੰ ਬਖਸ਼ ਕੇ ਫੇ ਮਹਾਰਾਜ ਨੇ ਰਾਗ ਸਿੱਖਾਂ ਨੂੰ ਵਧਣ ਤੋਂ ਬਖਸ਼ਿਆ ਸਾਰਿਆਂ ਨੂੰ।
रामकली की वार राय बलवंड तथा सत्त दू आखी।
ये रामकली की वार है जेडी, राह खिताब दिता सी बलवंडे नू सचे पातशाह जी ने, ते डूम सत्ते दा नाम डूम है, डूम पाशा है दे चे, डूम आखी है ना जेड़ा, डूमां दी पाशा अनुसार एक कसम कीती है महाराज साहब जी ने, सत्ते ते बलवंड नू सिरो पाव बख्शिया महाराज जी ने, फिर कीर्तन गाउण वास्ते रख लिया आपदे दरबार च, इको द्वैत रूप परमेश्वर है, ओंकार सारिआं दा प्रकाशक है, सतगुरां दी कृपा करके प्राप्त हुंदा है। ਇਹਦੇ ਚ ਸਾਧ ਸਿੰਘ ਜੀ ਪੌੜੀਆਂ ਹੀ ਪੌੜੀਆਂ ਹਨ, ਸਲੋਕ ਤੇ ਮਹੱਲੇ ਨੀ ਹਨ, ਇਸ ਕਰਕੇ ਵਾਰ ਇਹ ਪੌੜੀਆਂ ਦੀ ਅੱਠਾਂ ਦੀ।
ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ।
ਹੁਣ ਇਹ ਉਚਾਰਨ ਕਰਦੇ ਗੁਰੂ ਸਾਹਿਬ ਦੀ ਮਹਿਮਾ ਪਹਿਲੇ ਪਾਤਸ਼ਾਹ ਤੇ ਦੂਜੇ ਦੀ, ਹੇ ਕਰਤਾ ਹੇ ਭਾਈ ਜਿਨ੍ਹਾਂ ਦਾ ਕਰਤਾ ਪੁਰਖ ਕਾਦਰ ਸਮਰੱਥ ਨਾਉ ਬਣਾ ਦੇਵੇ।
ਕਿਉਂ ਬੋਲ ਹੋਵੇ ਜੋਖੀ
ਉਹਨਾਂ ਦੇ ਜਿਹੜੇ ਬੋਲ ਆ ਜੋਖੀ ਦਾ ਜੋਖਣੇ ਕਿਵੇਂ ਹੋਣ, ਉਹਨਾਂ ਜਿਹੜੇ ਬਚਨ ਕੀਤੇ ਜੋਖੇ ਨਹੀਂ ਜਾ ਸਕਦੇ ਕਿਸੇ ਤੋਂ ਤਕੜੀ ਦੇ ਨਾਲ ਦੁਸੇਰੇ ਦੇ ਨਾਲ, ਕੌਣ ਜੋਖ ਸਕਦਾ ਉਹਨਾਂ ਦੇ ਬਚਨਾਂ ਨੂੰ ਅੰਦਾਜ਼ਾ ਪਾ ਸਕਦਾ, ਤੇ ਮਨੁੱਖਾਂ ਇਸ ਪ੍ਰਕਾਰ ਉਹਨਾਂ ਦੇ ਬਚਨਾਂ ਨੂੰ ਕੋਈ ਜੋਖ ਨਹੀਂ ਸਕਦਾ, ਅਤੇ ਕੌਣ ਜਿਨ੍ਹਾਂ ਦਾ ਕਰਤਾ ਪੁਰਖ ਕਾਦਰ ਸਮਰੱਥ ਕੁਦਰਤ ਦਾ ਮਾਲਕ ਆਪ ਪਰਮੇਸ਼ਰ ਇੱਕੋ ਹੀ ਨਾਮ ਗੁਰੂ ਨਾਨਕ ਜੋ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ ਆਪ ਸਮਰੱਥ ਕਰ ਦੇਵੇ।
ਕਿਉਂ ਬੋਲ ਹੋਵੇ ਜੋਖੀ ਵਦੈ,
ਉਹਨਾਂ ਦੇ ਜਿਹੜੇ ਬੋਲ ਹੈ ਕਿਸੇ ਜੀਵ ਕਰਕੇ ਕਿਵੇਂ ਜੋਖਣੇ ਹੁਣ ਹਾੜੇ ਜਾਣ, ਅਤੇ ਕਿਉਂ ਬੋਲ ਹੋਵੇ ਜੋਖੀ ਵਦੈ, ਜਿਹੜੇ ਖੀਵਦਾ ਸਹਾਰੇ ਕਿਵੇਂ ਜਾਣ ਬਚਨ, ਜੋ ਬਾਣ ਬਹਿ ਗਏ ਆ ਗੁਰੂ ਸਾਹਿਬ ਦੇ ਉਹਨਾਂ ਨੂੰ ਕੋਈ ਉਲਟਾ ਨਹੀਂ ਸਕਦਾ ਹੈ, ਸਤਿਗੁਰਾਂ ਦੀ ਕਿਰਪਾ ਬਿਨਾਂ ਕਿਵੇਂ ਬਚਨ ਸਹਾਰੇ ਜਾ ਸਕਦੇ ਹੈ। ਉਹਨਾਂ ਮਹਾਤਮਾ ਦੇ ਬਚਨ ਜਿਨ੍ਹਾਂ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਉਹ ਬਚਨ ਉਹਨਾਂ ਦੇ ਨਿਕਲੇ ਵੀ ਨਹੀਂ ਸਹਾਰੇ ਜਾ ਸਕਦੇ ਕਿਸੇ ਦੇ ਪਾਸੋਂ।
ਤੇ ਗੁਣਾ ਸਤ ਭੈਣ ਭਰਾਵ ਹੈ,
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਦੈਵੀ ਗੁਣ ਜਿਹੜੇ ਹਨ, ਦੈਵੀ ਗੁਣ ਸਾਧ ਸੰਗਤ ਜੀ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ, ਇਹ ਤਾਂ ਭਰਾ ਦੀ ਨਿਆਈ ਹਨ ਮਹਾਰਾਜ ਦੇ,
ਪਾਰੰਗ
ਭੈਣ ਕਰਨਾ ਮੈਤਰੀ ਮੁਤਾ ਪੇਖਿਆ ਆਦਿਕ, ਇਹ ਭੈਣਾਂ ਹੈ ਮਹਾਰਾਜ ਦੀਆਂ, ਦੈਵੀ ਗੁਣ ਸਤ ਸੰਤੋਖ ਆਦਿਕ ਭਰਾ ਹਨ ਗੁਰੂ ਨਾਨਕ ਸਾਹਿਬ ਦੇ।
ਪਾਰੰਗਤ ਦਾਨ ਪੜੀਵ
ਦੇ, ਸਤਿਗੁਰੂ ਨਾਨਕ ਦੇ ਦਰਬਾਰ ਵਿੱਚੋਂ ਪਾਰੰਗਤ ਪਰਮ ਗਤੀ ਦੀ, ਪਰਮ ਗਤੀ ਕੇਵਲ ਮੋਖ ਦਾ ਦਾਨ ਪੜੀਵ ਦਾ ਪ੍ਰਾਪਤ ਹੁੰਦਾ ਹੈ, ਗੁਰੂ ਸਾਹਿਬ ਦੀ ਜੋ ਸ਼ਰਨ ਪੈਂਦੇ ਹੈ ਉਹਨਾਂ ਨੂੰ ਪਰਮ ਗਤੀ ਕੇਵਲ ਮੋਖ ਦਾ ਦਾਨ ਮਹਾਰਾਜ ਪਾ ਦਿੰਦੇ ਹੈ, ਪ੍ਰਾਪਤ ਹੋ ਜਾਂਦਾ ਹੈ।
ਨਾਨਕ ਰਾਜ ਚਲਾਇਆ,
ਸਤਿਗੁਰੂ ਨਾਨਕ ਦੇਵ ਜੀ ਨੇ ਇਹ ਗੁਰਤਾ ਗੱਦੀ ਰੂਪ, ਗੁਰਤਾ ਗੱਦੀ ਦਾ ਇਹ ਰਾਜ ਤ੍ਰਿਲੋਕੀ ਦੇ ਉਧਾਰ ਵਾਸਤੇ ਚਲਾਉਣਾ ਕੀਤਾ ਹੈ।
ਸੱਚ ਕੋਟ ਸਤਾਣੀ ਨੀਵ ਦੇ,
ਸਤਿਗੁਰੂ ਸਾਹਿਬ ਜੀ ਨੇ ਸੱਚਾ ਇਹ ਕੋਟ ਸਤਸੰਗਤ ਦਾ ਰਚਨ ਵਾਸਤੇ, ਸੱਚ ਸਰੂਪ ਦੀ ਪ੍ਰਾਪਤੀ ਦਾ ਇਹ ਕਿਲਾ ਰਚਨ ਵਾਸਤੇ ਸਤਾਣੀ ਨੀਵ ਦੇ, ਸਹਿਤ ਵਿਵੇਕ ਰੂਪੀ ਬਲ ਦੇ ਮਹਾਰਾਜ ਨੇ ਭਗਤੀ ਰੂਪ ਨਿਉਂ ਦੇਣਾ ਕੀਤੀ ਹੈ, ਡੂੰਗੀ ਨਿਮਰਤਾ ਦੇ ਨਾਲ ਭਗਤੀ ਜਿਹੜੀ ਕਰਨੀ ਹੈ ਨਿਉ ਰੱਖੀ ਹੈ ਮਹਾਰਾਜ ਜੀ ਨੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦਾ ਪਹਿਲਾ ਲਹਿਣਾ ਨਾਮ ਸੀ, ਉਹਨਾਂ ਦੇ ਸਿਰ ਦੇ ਉੱਤੇ ਛਤਰ ਸੱਚੇ ਪਾਤਸ਼ਾਹ ਨੇ ਰੱਖਿਆ।
ਕਰ ਸਿਫਤੀ ਅੰਮ੍ਰਿਤ ਪੀਵ
ਦੇ, ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਆਏ ਹਨ ਇੱਥੋਂ ਖਡੂਰ ਸਾਹਿਬ ਤੋਂ ਚੱਲ ਕੇ ਸੰਗੀਆਂ ਨਾਲ ਲੈ ਕੇ, ਉਸ ਵੇਲੇ ਦਰਸ਼ਨ ਕਰਨ ਲਾਰ ਪ੍ਰਵਾਹ ਕਰਨ ਵਾਸਤੇ ਜੋ ਤਿਆਰ ਹੋਏ ਰਾਹ ਦੱਸਣ ਵਾਸਤੇ, ਆਪ ਸਤਿਗੁਰੂ ਗੱਦੀ ਦੇ ਮਾਲਕ ਆਏ, ਜਾਣ ਕੇ ਰਾਹ ਦੱਸਦੇ ਹੋਏ ਆਪ ਅੱਗੇ ਅੱਗੇ ਥੱਲੇ ਆਏ, ਤੇ ਮਹਾਰਾਜ ਗੁਰੂ ਅੰਗਦ ਸਾਹਿਬ ਘੋੜੀ ਤੇ ਚੜੇ ਰਹੇ। ਉਸ ਵਕਤ ਜਦੋਂ ਮਹਾਰਾਜ ਕਹਿ ਲੈ ਪੁਰਖਾ ਇੱਥੇ ਖੁੰਡ ਨਾਲ ਘੋੜੀ ਬਣ ਕੇ ਅੰਦਰ ਦਰਸ਼ਨ ਕਰ ਲੈ, ਆਪ ਛੋਟੀ ਦਰੀਜੀ ਥਾਣੀ ਅੰਦਰ ਜਾ ਵੜੇ ਸੱਚੇ ਪਾਤਸ਼ਾਹ, ਵੇਖ ਕੇ ਗੁਰੂ ਸਾਹਿਬ ਨੂੰ ਬੜਾ ਪਛਤਾਵਾ ਕੀਤਾ ਕਿ ਮੈਂ ਚੜਿਆ ਕਿਉਂ ਆਇਆ, ਜੇ ਮੈਨੂੰ ਪਤਾ ਹੁੰਦਾ ਗੁਰੂ ਸਾਹਿਬ ਆਪ ਹਨ ਆਏ। ਇਸ ਪ੍ਰਕਾਰ ਫਿਰ ਮਹਾਰਾਜ ਨੇ ਕਿਹਾ ਪੁਰਖਾ ਤੇਰਾ ਨਾਮ ਕੀ ਹੈ? ਕਹਿੰਦੇ ਜੀ ਮੇਰਾ ਨਾਮ ਲਹਿਣਾ। ਮਹਾਰਾਜ ਕਹਿੰਦੇ ਤੈਂ ਲਹਿਣਾ ਤੇ ਅਸੀਂ ਦੇਣਾ ਹੈ ਭਾਈ। ਇਹ ਵਾਕ ਕਰ ਦਿੱਤੇ, ਪਹਿਲਾਂ ਹੀ ਅਜੇ ਸੇਵਾ ਵੀ ਨਹੀਂ ਸੀ ਕੋਈ ਕੀਤੀ। ਜਿਸ ਦਿਨ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਖੇਤੀ ਕਰਵਾ ਕੇ ਲੰਗਰ ਚਲਾ ਕਰਦੇ, ਕਿਸੇ ਦੀ ਪੂਜਾ ਨਹੀਂ ਸੀ ਸੱਚੇ ਪਾਤਸ਼ਾਹ ਲੈਂਦੇ, ਉਸ ਵਕਤ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਖਡੂਰ ਸਾਹਿਬ ਤੋਂ ਮਹਾਰਾਜ ਦੇ ਪਾਸ ਆਏ ਸਨ, ਲੰਗਰ ਚ ਲੂਣ ਦਾ ਭਾਰ ਰੱਖ ਕੇ ਬੇਨਤੀ ਕੀਤੀ ਮਾਤਾ ਸੁਲੱਖਣੀ ਨੂੰ, सतगुरु महाराज साहब माता जी किथे है, माता जी ने कहा धाना चो दीले कढ़ा रहे है महाराज साहब जी। ये सुन करके गुरु अंगद साहब जी महाराज शरण च गए, अगे जाके मत्था टेकया, सतगुरु महाराज नूं कहण लगे महाराज मैनू भी खुरपी दवाओ, मैं भी सेवा करां। उस वेले गुरु अंगद साहब टहल करन जो लागे साध संगत जी, उस वक्त महाराज साहब तो धान पट्टे गए, पट्टे गए महाराज के पुरखा तेनू नहीं ये कार करनी आउंदी, तू आ बाहर तेनू होर कम दसीए। उस वक्त महाराज जी ने जिहड़ा घा सी ना पानी नुचड़दा सी उहदी पंड बना के आपदे सिर ते चुका दित्ती। जिस वक्त सिर ते चुका दित्ती मइयां दे अगे लिया के इत्थे पाई करतारपुर धर्मशाला च, ते माता साहब जी खड़े वेख रहे है, कहण लगे सतगुरु तुसीं परवाह नहीं करदे, वेखो इह नवां सिख गुरमुख आया है, इहदे रेशमी वस्त्र पहरे हुए सन, इहनूं चिकड़ दा भरिया होया मारा घा दा भरा चुका के लियांदा है। हजूर कहण लगे देख सुलखणी इह छतर वा सिर ते दीन दुनिया दा के घा है, ਇਹ ਕੇਸਰ ਅਸੀਂ ਛਿੜਕਿਆ ਕਿ ਗਾਰੇ ਦੇ ਤੁਪਕੇ ਹਨ। ਵੇਖ ਕੇ ਮਾਤਾ ਜੀ ਹੈਰਾਨ ਰਹਿ ਗਈ, ਸਿਰ ਦੇ ਤੇ ਸ਼ਗਲ ਦਿਸਿਆ ਮਾਤਾ ਨੂੰ, ਤੇ ਜਿਹੜੇ ਘਾ ਤੁਪਕੇ ਸਨ ਮਿੱਟੀ ਦੇ ਗਾਰੇ ਦੇ ਉਹ ਕੇਸਰ ਛਿੜਕਿਆ ਦਿਸਿਆ। ਧੰਨ ਮਾਤਾ ਸਾਹਿਬ ਕਹਿਣ ਲੱਗੇ ਮਹਾਰਾਜ ਆਪਦੀ ਕੁਦਰਤ ਨੂੰ ਆਪ ਹੀ ਜਾਣਦੇ ਹੋ, ਕਿਉਂ ਸ਼ਤਰ ਗੁਰੂ ਸਾਹਿਬ ਜੀ ਨੇ ਸਿਰ ਤੇ ਗੁਰੂ ਅੰਗਦ ਸਾਹਿਬ ਦੇ ਗੁਰਿਆਈ ਦਾ ਰੱਖਿਆ।
ਪਰ ਸਿਫਤੀ ਅੰਮ੍ਰਿਤ ਪੀਵਦਾ,
ਇਸ ਪ੍ਰਕਾਰ ਸਿਫਤ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਦੀ ਸੰਗਤ ਨਾਲ ਕਰਕੇ ਮਿਲ ਕੇ ਕੀਤੀ ਹੈ, ਗੁਰੂ ਸਾਹਿਬ ਜੀ ਦੀ ਭਗਤੀ ਕੀਤੀ ਗੁਰੂ ਅੰਗਦ ਸਾਹਿਬ ਜੀ ਨੇ ਸਿਫਤ, ਅੰਮ੍ਰਿਤ ਗੁਰੂ ਸਾਹਿਬ ਨੇ ਪਿਆਉਣਾ ਕੀਤਾ ਨਾਮ, ਕਿਉਂ ਨਾਮ ਅੰਮ੍ਰਿਤ ਨੂੰ ਪੀਂਦੇ ਹਨ।
ਮਤ ਗੁਰ ਆਤਮ ਦੇਵ ਦੀ,
ਦੇਖੋ ਸਾਧ ਸੰਗਤ ਜਿਹੜੀ ਗੁਰੂ ਸਾਹਿਬ ਜੀ ਨੇ ਸਰਵ ਕਾ ਆਪਣਾ ਆਪ ਰੂਪ ਦੇਵ ਪ੍ਰਕਾਸ਼ ਰੂਪ ਬ੍ਰਹਮ ਜੋ ਹੈ ਉਹਦੀ ਮਤ ਸਿੱਖਿਆ ਦਿੱਤੀ ਹੈ ਗੁਰਾਂ ਨੇ, ਇਹ ਢਾਲਾ ਪਕੜਾਇਆ ਗੁਰੂ ਅੰਗਦ ਸਾਹਿਬ ਨੂੰ।
ਫੜਗ ਜੋਰ ਪਰਾ ਕੋਏ ਜੀਰ ਦੈ,
ਅਤੇ ਜਿਹੜਾ ਸਾਧ ਸਿੰਘ ਜੀ ਪਰਾ ਕੋਏ ਨਾ ਪਰਾ ਕਰਮ ਵਾਲਾ ਬਲ ਵਾਲਾ ਜੋਰ ਨਾ ਉਹ ਗਿਆਨ ਹੈ, ਪਰਵਲ ਗਿਆਨ ਪਰੋਖ ਗਿਆਨ ਜਿਹੜਾ ਖੜਗ ਖੰਡਾ ਦਿੱਤਾ ਮਹਾਰਾਜ ਨੇ, ਇਹ ਸ੍ਰੀ ਸਾਹਿਬ ਪਾਇਆ ਗੁਰੂ ਹਰ ਅੰਗਦ ਸਾਹਿਬ ਦੇ ਗੁਰ ਅੰਗਦ ਫਿਰਨ ਸੀਹਣੋ, ਇਹ ਫੇਰੂ ਦੇ ਸੀਹ ਹੋਏ ਸ਼ੇਰ ਹੋਏ ਹਨਗੇ। ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਜੀ
ਖੜਗ ਜੋਰ ਪਰਾ ਕੋਏ ਜੀਏ ਦੈ,
ਜੋਰ ਗਿਆਨ ਰੂਪੀ ਖੜਗ ਮਹਾਰਾਜ ਸਾਹਿਬ ਜੀ ਨੂੰ ਪਰਾ ਕੋਏ ਪਰਾ ਕਰਮ ਵਾਲਾ ਗੁਰੂ ਮਹਾਰਾਜ ਸਾਹਿਬ ਨੂੰ ਗਿਆਨ ਰੂਪੀ ਖੜਗ ਪਰਾ ਕਰਮ ਵਾਲਾ ਬਲ ਵਾਲਾ ਜੀ ਦੇ ਹਿਰਦੇ ਚ ਦਿੱਤਾ, ਗੁਰੂ ਅੰਗਦ ਸਾਹਿਬ ਦੇ ਗਿਆਨ ਰੂਪੀ ਖੜਗ ਪਾਇਆ, ਜਿਹੜੀ ਮਦਦ ਤੀ ਆਤਮ ਦੇ ਸਰੂਪ ਦੀ ਪ੍ਰਾਪਤੀ ਦੀ, ਇਹ ਢਾਲਾ ਮਾਰਨ ਪਕੜਾਉਣਾ ਕੀਤਾ ਆਪ ਜੀ ਨੂੰ।
ਗੁਰ ਚੇਲੇ ਰਹਿ ਰਾਸ ਕੀ,
ਇਸ ਪ੍ਰਕਾਰ ਭਾਈ ਗੁਰੂ ਤੇ ਸਿੱਖ ਦੀ, ਚੇਲਾ ਸਿੱਖ ਦਾ ਨਾਮ ਹੈ, ਗੁਰੂ ਤੇ ਸਿੱਖ ਦੀ ਰਾਹ ਰੀਤੀ ਮਾਰਨ ਬਣਾਤੀ ਉਸ ਵੇਲੇ।
ਨਾਨਕ ਸਲਾਮਤ ਥੀ,
ਸ੍ਰੀ ਗੁਰੂ ਨਾਨਕ ਦੇਵ ਜੀ ਸਲਾਮਤ ਇਸ਼ਤ ਹੁੰਦਿਆਂ ਹੋਇਆ, ਆਪ ਸਾਹਿਬ ਧਾਨ ਹੁੰਦਿਆਂ ਹੋਇਆ, ਗੁਰਤਾ ਗੱਦੀ ਦੇ ਬਿਰਾਜਮਾਨ ਹੁੰਦਿਆਂ ਹੋਇਆ, ਗੁਰਿਆਈ ਵੀ ਮਗਰੋਂ ਕੋਈ ਝਗੜਾ ਨਾ ਪਾਏ ਕਿ ਪੁੱਤਰ ਕਹਿਣ ਅਸੀਂ ਹੈ, ਅਤੇ ਇਸ ਪ੍ਰਕਾਰ ਹੋਰ ਕੋਈ ਲੋਕ ਰੌਲਾ ਪਾਉਣ, ਇਉਂ ਸਲਾਮਤ ਇਸਤਤ ਹੁੰਦਿਆਂ ਗੁਰਿਆਈ ਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ੀ ਮਹਾਰਾਜ ਨੇ।
ਸਹਿਜ ਕਾ ਦਿੱਤੋ ਉਸ ਜੀਵ ਦਾ,
ਇਸ ਪ੍ਰਕਾਰ ਸ਼ਾਹ ਕੌਣ ਪਾਤਸ਼ਾਹ ਗੁਰੂ ਨਾਨਕ ਜੀ ਨੇ ਟਿੱਕਾ ਤਿਲਕ ਗੁਰਤਾ ਗੱਦੀ ਦਾ ਜੀਵ ਦਾ, ਆਪ ਸਾਮਰਥਕ ਹੁੰਦਿਆਂ ਹੋਇਆਂ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ।
ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵ ਦੈ,
ਸਹਿਜ ਕਾ ਦਿੱਤੋ ਸੋ ਜੀਵ ਦੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲਹਿਣੇ ਦੀ ਫੇਰ ਆਈ ਹੈ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸੱਤਾ ਤੇ ਬਲਵੰਡ ਜਿਸ ਪ੍ਰਕਾਰ ਪਹਿਲਾਂ ਗਰੀਬ ਸਨ, ਫਿਰ ਸਤਿਗੁਰੂ ਦੀ ਸ਼ਰਨ ਚ ਆ ਕੇ ਪਦਾਰਥ ਵਾਲੇ ਹੋ ਕੇ, ਸੰਗਤਾਂ ਵੱਲੋਂ ਪਦਾਰਥ ਆਉਣੇ ਕਰਕੇ ਹੰਕਾਰ ਹੋ ਗਿਆ, ਜਸ ਸੁਣ ਕੇ ਜਿਵੇਂ ਬੇਮੁਖ ਹੋ ਗਏ ਸਨ। ਮਾਇਆ ਇੱਕ ਦਿਨ ਦੀ ਚੜ੍ਹਤ ਮੰਗੀ ਸੀ ਗੁਰੂ ਸਾਹਿਬ ਦੇ ਰਹੇ ਬਧੇਰੀ, ਕਹਿੰਦੇ ਇੱਕ ਦਿਨ ਦੀ ਚੜ੍ਹਤ ਹੀ ਲੈਣੀ ਹੈ। ਉਸ ਦਿਨ ਸੰਗਤ ਵੱਲੋਂ 100 ਰੁਪਇਆ ਹਜ਼ੂਰ ਦੇ ਵਿੱਚ ਭੇਟਾ ਆਇਆ, ਉਹ 100 ਰੁਪਇਆ ਗੁਰੂ ਮਹਾਰਾਜ ਸਾਹਿਬ ਜੀ ਨੂੰ ਦਿੱਤਾ ਆਦਰ ਦੇ ਨਾਲ, ਇਹ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਹੀ ਰੱਖ ਕੇ ਚਲੇ ਗਏ। ਦੂਸਰੇ ਦਿਨ ਕੀਰਤਨ ਕਰਨ ਨਾ ਆਏ। ਉਸ ਵਕਤ ਚੋਜੀ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਨੂੰ ਭੇਜਿਆ ਅਤੇ ਭਾਈ ਬੁੱਢਾ ਸਾਹਿਬ ਜੀ ਗਏ, ਹੰਕਾਰ ਦੇ ਸਹਿਤ ਹੋ ਗਏ। ਸਤਿਗੁਰੂ ਗਰੀਬ ਨੂੰ ਅੱਜ ਕੀਰਤਨ ਦਾ ਸਤਿਕਾਰ ਕਰਨ ਵਾਸਤੇ ਆਪ ਸਤਿਗੁਰੂ ਜੀ ਗਏ, ਅਤੇ ਉਸ ਵੇਲੇ ਮਹਾਰਾਜ ਸਾਹਿਬ ਦਾ ਸਤਿਕਾਰ ਨਹੀਂ ਉੱਠ ਕੇ ਕਰ ਸਕੇ, ਨਮਸਕਾਰ ਵੀ ਨਹੀਂ ਕਰ ਸਕੇ, ਬਲਕਿ ਨਿੰਦਿਆ ਕਰਨ ਲੱਗ ਗਏ। ਕਹਿੰਦੇ ਤੁਹਾਨੂੰ ਲੋਕ, ਅਸੀਂ ਕੀਰਤਨ ਕਰਦੇ ਕਰਕੇ ਲੋਕ ਤੁਹਾਨੂੰ ਮੰਨਦੇ ਹਨ। ਗੁਰੂ ਸਾਹਿਬ ਨੇ ਆਪਣੇ ਨਿਰਾਦਰੀ ਦੀ ਕੋਈ ਪਰਵਾਹ ਨਹੀਂ ਕੀਤੀ। ਜਦੋਂ ਗੁਰੂ ਨਾਨਕ ਸਾਹਿਬ ਦੀ ਨਿੰਦਾ ਲੱਗੇ ਕਰਨ, ਭਾਈ ਮਰਦਾਨੇ ਕਰਕੇ ਮਹਾਰਾਜ ਮਸ਼ਹੂਰ ਸਨ, ਇਸੇ ਤਰ੍ਹਾਂ ਦਾਲੇ ਦਾਨੇ ਆਦਿਕਾਂ ਕਰਕੇ ਗੁਰੂ ਅਮਰਦਾਸ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਰਾਮਦਾਸ ਸਾਹਿਬ ਮਸ਼ਹੂਰ ਸਨ, ਉਸ ਵੇਲੇ ਗਰੀਬ ਨਵਾਜ ਜੀ ਇਹਨਾਂ ਦੇ ਪਾਸੋਂ ਫਿੱਟੇ ਹੋਏ ਜਾਣ ਕੇ ਚਲੇ ਆਏ। ਆ ਕੇ ਸਿੱਖਾਂ ਨੇ ਕਿਹਾ, ਸਿੱਖੋ ਕੀਰਤਨ ਕਰੋ, ਇਹ ਕੀਰਤਨ ਦੀ ਦਾਤ ਜਿਹੜੀ ਮਰਦਾਨੇ ਨੂੰ ਦਿੱਤੀ ਸੀ, ਅੱਜ ਤੁਹਾਨੂੰ ਬਖਸ਼ਿਸ਼ ਹੋ ਰਹੀ ਹੈ ਕਰਤਾਰ ਵੱਲੋਂ। ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਜੋੜੀ ਵਜਾਈ, ਭਾਈ ਬੁੱਢਾ ਸਾਹਿਬ ਨੇ ਉਸ ਵੇਲੇ ਸਾਧ ਸਿੰਘ ਜੀ ਸਿਤਾਰ ਜਾਂ ਤੰਬੂਰਾ ਵਜਾਇਆ, ਆਪ ਜੀ ਨੇ ਸਰਧਾ ਉਸ ਵੇਲੇ ਤਕੜ ਕੇ ਕੀਰਤਨ ਕੀਤਾ। ਐਸਾ ਅੰਮ੍ਰਿਤ ਫਗਿਆ ਸਾਧ ਸਿੰਘ ਜੀ ਕੀਰਤਨ ਦਾ ਰਸ, ਦੇਵਤੇ ਵੀ ਆਕਾਸ਼ ਦੇ ਆ ਕੇ ਮਸਤ ਹੋ ਕੇ ਸੁਣਨ ਲੱਗ ਗਏ, ਬਿਰਸ਼ਾਂ 'ਚੋਂ ਰਸ ਚੂਣ ਲੱਗ ਗਿਆ। ਜਿਹੜੇ ਚੇਤਨ ਸਨ ਉਹਨਾਂ ਨੂੰ ਆਪਣੀ ਦੇਹ ਦਾ ਚੇਤਾ ਭੁੱਲ ਗਿਆ, ਜਿਹੜੇ ਜੜ ਸਨ ਉਹਨਾਂ 'ਚੋਂ ਰਸ ਚੂਣ ਲੱਗ ਗਿਆ। ਪੰਛੀ ਪਸ਼ੂ ਸਭ ਇੱਕ ਰਸ ਹੋ ਕੇ ਕੀਰਤਨ ਦੇ ਰਸ ਧੁਨੀ 'ਚ ਟਿੱਗ ਗਏ। ਐਸਾ ਕੀਰਤਨ ਕੀਤਾ, ਸੰਗਤ ਨੂੰ ਆਨੰਦ ਆਇਆ, ਕਿਉਂ ਕੀਰਤਨ ਦੀ ਬਖਸ਼ਿਸ਼ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਦਿੱਤੀ। ਅਤੇ ਇਸੇ ਪ੍ਰਕਾਰ ਸੰਗਤ ਪਰਨੇ ਸਾਹਿਬ ਵੱਲ ਦੀ ਅਤੇ ਕਾਬਲ ਵੱਲ ਦੀ ਮਹਾਰਾਜ ਦੇ ਪਾਸ ਆਈ, ਪੁੱਛਿਆ ਮਹਾਰਾਜ ਸੱਤਾ ਅਤੇ ਬਲਵੰਡਾ ਕੀਰਤਨ ਕਰ ਦਿੰਦੇ ਸੀ, ਉਹ ਕਿੱਧਰ ਚਲੇ ਗਏ? ਹਜ਼ੂਰ ਨੇ ਕਿਹਾ, ਭਾਈ ਉਹ ਫਿੱਟ ਗਏ ਗੁਰੂ ਕੇ ਨਿੰਦਕ ਹੋਣੇ ਤੇ। ਇਹ ਸਤਿਗੁਰਾਂ ਦੇ ਬਚਨ ਕਹਿਣ ਤੋਂ ਇਹਨਾਂ ਦੇ ਸੰਘੇ ਪੱਕ ਗਏ, ਕੋਹੜ ਹੋ ਗਿਆ ਸਰੀਰ ਤੇ, ਕਿ ਕੋਈ ਸਿੱਖ ਵੀ ਸਿਫਾਰਸ਼ ਨਾ ਕਰੇ। ਮਹਾਰਾਜ ਨੇ ਕਿਹਾ, ਜਿਹੜਾ ਨਹੀਂ ਸਿਫਾਰਸ਼ ਕਰੂ ਗੁਰੂ ਨਿੰਦਕਾਂ ਦੀ, ਉਹਦਾ ਕਾਲਾ ਮੂੰਹ ਕਰਕੇ ਖੋਤੇ ਦੇ ਚੜ੍ਹਾ ਕੇ ਸਾਰੇ ਸ਼ਹਿਰ 'ਚ ਫੇਰਾਂਗੇ, ਸਾਰੇ ਮੁੰਡੇ ਨਿਆਣੇ ਉਹਨਾਂ ਦੇ ਮਗਰ ਲੱਗ ਕੇ ਤਾੜੀ ਵਜਾਉਂਦੇ ਫਿਰਨਗੇ। ਇਹ ਬਚਨ ਕਹਿਣ ਤੋਂ ਸਾਰੀਆਂ ਸੰਗਤਾਂ ਸੰਕੋਚ ਗਈਆਂ ਸਨ। ਭਾਈ ਲੱਭੇ ਨੂੰ ਪਰਉਪਕਾਰ ਕੀਤਾ ਜੀ, ਲਾਹੌਰ ਵਿੱਚ ਸ਼ਰਨ ਪਏ। ਭਾਈ ਨੂੰ ਪਹਿਲਾਂ ਹੀ ਕਾਲਾ ਮੂੰਹ ਕਰਕੇ ਖੋਤੇ 'ਤੇ ਸਵਾਰ ਹੋ ਕੇ ਲੜਕਿਆਂ ਨੂੰ ਮਗਰ ਲਾ ਕੇ ਪਹਿਲਾਂ ਲਾਹੌਰ ਦੇ ਬਾਜ਼ਾਰ 'ਚ ਫਿਰਿਆ, ਫਿਰ ਅੰਮ੍ਰਿਤਸਰ ਸਾਹਿਬ ਆ ਕੇ ਫਿਰਿਆ। ਗੁਰੂ ਸਾਹਿਬ ਮੰਜੀ ਸਾਹਿਬ ਬੈਠੇ ਸਨ, ਕਿਹਾ, ਸੱਚੇ ਪਾਤਸ਼ਾਹ ਕੋਈ ਹੋਰ ਮੈਨੂੰ ਸਜ਼ਾ ਦੇਣੀ ਤਾਂ ਦੇ ਲਓ, ਮੈਂ ਇਹਨਾਂ ਨੂੰ ਬਖਸ਼ਾਉਣ ਵਾਸਤੇ ਅਰਜ ਕਰਨੀ ਹੈ। ਸਤਿਗੁਰੂ ਸਾਹਿਬ ਨੇ ਕਿਹਾ, ਭਾਈ ਲੱਦਾ ਜੀ ਤੁਸੀਂ ਇੰਨੀ ਖੇਚਲ ਕਿਉਂ ਕੀਤੀ? ਮਹਾਰਾਜ ਆਪਦਾ ਬਚਨ ਮੰਨਣਾ ਯੋਗ ਸੀ ਮੈਨੂੰ। ਸੁਣ ਕੇ ਮਹਾਰਾਜ ਸਾਹਿਬ ਨੇ ਕਿਹਾ, ਚੰਗਾ ਤੂੰ ਹੁਣ ਇਸ਼ਨਾਨ ਕਰ। ਇਸ ਨੇ ਇਸ਼ਨਾਨ ਬਾਹਰ ਖੂਹ 'ਤੇ ਕੀਤਾ, ਫਿਰ ਸਰੋਵਰ 'ਚ ਇਸ਼ਨਾਨ ਕਰਕੇ ਬਸਤਰ ਪਹਿਰ ਕੇ ਮਹਾਰਾਜ ਦੀ ਹਜ਼ੂਰੀ 'ਚ ਪਹੁੰਚਿਆ। ਮਹਾਰਾਜ ਮੈਨੂੰ ਬਖਸ਼ਾਉਣ ਵਾਸਤੇ ਆਪਦੇ ਚਰਨਾਂ 'ਚ ਪੁੱਜਾ ਹਾਂ। ਮਹਾਰਾਜ ਨੇ ਕਿਹਾ, ਭਾਈ ਸਤਿਗੁਰਾਂ ਦੀ ਨਿੰਦਿਆ ਕੀਤੀ ਹੈ, ਇਸ ਕਰਕੇ ਇਹਨਾਂ ਨੂੰ ਕੋਹੜ ਹੋ ਗਿਆ। ਹੁਣ ਇਹਨਾਂ ਕੋਹੜ ਤਾਂ ਮਿਟ ਸਕਦਾ ਜਿਸ ਜਵਾਨ ਨਾਲ ਨਿੰਦਿਆ ਕੀਤੀ, ਉਸ ਜਵਾਨ ਨਾਲ ਉਸ ਗੁਰੂ ਸਾਹਿਬ ਦੀ ਕਰਨ। ਇਹ ਸੁਣ ਕੇ ਕਹਿਣ ਲੱਗੇ, ਮਹਾਰਾਜ ਸਾਡੇ ਸੰਘੇ ਪੱਕੇ ਹੋਏ ਹਨ। ਗੁਰੂ ਸਾਹਿਬ ਨੇ ਕਿਹਾ, ਇਹਨੂੰ ਦੁਖਭੰਜਨੀ ਸਾਹਿਬ 'ਚ ਇਸ਼ਨਾਨ ਕਰਾਓ। ਇਹਨਾਂ ਦਾ ਇਸ਼ਨਾਨ ਕਰਾਉਣ ਤੋਂ ਰੋਗ ਚੱਕਿਆ ਗਿਆ, ਫਿਰ ਗੁਰੂ ਸਾਹਿਬ ਦਾ ਜਸ ਉਚਾਰਨ ਕੀਤਾ। ਇਹ ਸੱਤੇ ਬਲਵੰਡ ਰਾਵ ਬਲਵੰਡ ਦਾ ਖਿਤਾਬ ਦਿੱਤਾ ਮਹਾਰਾਜ ਜੀ ਨੇ। ਸੱਤਾ ਡੂਮ ਸੀ ਨਾਲ ਦਾ, ਇਹ ਡੂਮ ਭਾਸ਼ਾ ਵਿੱਚ ਬਾਣੀ ਉਚਾਰਨ ਕੀਤੀ ਹੈ ਗੁਰੂ ਮਹਾਰਾਜ ਸਾਹਿਬ ਜੀ ਨੇ। ਇਹਨਾਂ ਨੇ ਜਿਹੜੇ ਬਚਨ ਕੀਤੇ ਸੀ, ਇਹ ਵਾਰ ਪੌੜੀਆਂ ਹੈ 8, 4 ਵਿੱਚ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦੀ ਮਹਿਮਾ ਹੈ, 4 ਵਿੱਚ 4 ਸਤਿਗੁਰਾਂ ਦੀ, ਗੁਰੂ ਅੰਗਦ ਸਾਹਿਬ ਜੀ ਦੀ, ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ ਦੀ, 5ਵੇਂ ਗੁਰੂ ਅਰਜਨ ਸਾਹਿਬ ਦੀ ਮਹਿਮਾ ਆਵੇਗੀ। ਇਹ 8 ਪੌੜੀਆਂ ਵਾਲੀ ਇਹ ਬਾਣੀ ਹੈ। 1 ਪੌੜੀ ਦੀ ਸਵੇਰੇ ਕਥਾ ਹੋ ਚੁੱਕੀ ਹੈ, ਹੁਣ ਦੂਸਰੀ ਪੌੜੀ ਸ਼ੁਰੂ ਹੁੰਦੀ ਹੈ। ਸੁਣੋ,
ਲਹਿਣੇ ਦੀ ਫੇਰ ਆਈ ਹੈ।
ਗੁਰੂ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਲਹਿਣੇ ਦੀ ਸੋਭਾ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਫਿਰਾਈ ਹੈ, ਫਰਾ ਦਿੱਤੀ, ਫੈਲਾ ਦਿੱਤੀ ਹੈ ਸਾਰੇ।
ਨਾਨਕਾ ਦੋਹੀ ਖੱਟੀ ਹੈ।
ਸਤਿਗੁਰੂ ਨਾਨਕ ਦੇਵ ਜੀ ਦੀ, ਗੁਰੂ ਅੰਗਦ ਸਾਹਿਬ ਜੀ ਦੀ ਸੋਭਾ ਰੂਪੀ ਦੁਹਾਈ ਖੱਟੀ ਹੈ। ਗੁਰੂ ਨਾਨਕ ਦਾ ਰੂਪ ਗੁਰੂ ਅੰਗਦ ਸਾਹਿਬ ਹਨ, ਇਹ ਰੂਪ ਕਰ ਇਸ ਪ੍ਰਕਾਰ ਮਿਲੀ ਹੋਈ ਗੁਰੂ ਨਾਨਕ ਦੇ ਨਾਲ ਸੋਭਾ, ਗੁਰੂ ਅੰਗਦ ਸਾਹਿਬ ਜੀ ਦੀ ਸਾਰੀ ਦੁਨੀਆਂ ਦੇ ਵਿੱਚ ਫਰਾਈ ਹੋਈ ਗੁਰੂ ਨਾਨਕ ਸਾਹਿਬ ਦੀ ਜਸ ਰੂਪੀ ਦੁਹਾਈ ਖਟੀਆ ਮਿਲ ਰਹੀ ਹੈ ਗੁਰੂ ਨਾਨਕ ਦਾ ਸਰੂਪ ਹੋ ਕੇ
ਜੋਤ ਉਹਤ
ਸਾਰਿਆਂ ਨਿਸ਼ਚੇ ਕਰ ਲਿਆ ਜੋਤ ਉਹੀ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਜੋਤੀ ਸਰੂਪ ਜੋ ਬ੍ਰਹਮ ਸਮ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਮ ਚਾਨਣ ਹੋਏ ਉਹੀ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਉਹ ਸਤਿਗੁਰੂ ਨਾਨਕ ਦੇਵ ਦੀ ਜੋਤ ਹੈ ਗੁਰੂ ਅੰਗਦ ਸਾਹਿਬ ਦੇ ਅੰਦਰ ਤੇ ਜੋਤ ਉਹ ਹੈ ਜੁਗਤ ਸਾਹ ਜੁਗਤੀ ਵੀ ਭਗਤੀ ਦੇ ਸਹਿਤ ਗਿਆਨ ਦੇ ਸਹਿਤ ਹੋਣਾ ਭਾਵ ਭਗਤੀ ਕਰਨੀ ਮੁੱਖ ਭਗਤੀ ਕਰਨੀ ਸਰੀਰ ਕਰਕੇ ਬਰਤਨ ਵਿਰਾਗ ਰੱਖਣਾ ਤੇ ਹਿਰਦੇ ਚ ਬ੍ਰਹਮ ਗਿਆਨ ਦੇ ਸੰਯੁਗਤ ਹੋਣਾ ਇਹ ਜੁਗਤ ਹੈ ਗੁਰੂ ਮਹਾਰਾਜ ਸਾਹਿਬ ਜੀ ਉਹ ਹੀ ਗੁਰੂ ਅੰਗਦ ਸਾਹਿਬ ਜੀ ਦੇ
ਤਾਂ ਫੇਰ
ਇੱਕ ਸ਼ਹਿ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਨੇ ਆਪਣੀ ਦੇਹ ਨੂੰ ਬਦਲਿਆ ਹੈ ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਬੈਠ ਗਏ ਹਨ ਜਿਵੇਂ ਪਾਤਸ਼ਾਹ ਆਪਣੀ ਕੋਈ ਪਹਿਲੀ ਪੁਸ਼ਾਕ ਛੱਡ ਕੇ ਦੂਜੀ ਪੁਸ਼ਾਕ ਪਹਿਰ ਕੇ ਬਦਲ ਕੇ ਬੈਠ ਜਾਵੇ ਐਂ ਮਹਾਰਾਜ ਸਾਹਿਬ ਜੀ ਨੇ ਸਰੀਰ ਬਦਲੇ ਹੈ ਪੁਸ਼ਾਕਾ ਹੈ ਸਰੀਰ ਦੀ ਨਿਆਈ ਜੋਤ ਜੁਗਤ ਹੋਈ ਹੈ
ਨਿਰੰਜਨੀ
ਉਹ ਹੀ ਛਤਰ ਗੁਰੂ ਨਾਨਕ ਸਾਹਿਬ ਵਾਲਾ ਜੋ ਨਿਰੰਜਨੀ ਹੈ ਪਰਮੇਸ਼ਵਰੀ ਮਾਇਆ ਦੇ ਮਲ ਤੋਂ ਰਹਿਤ ਸ਼ੁੱਧ ਸਰੂਪ ਦਾ ਜਸ ਰੂਪੀ ਛਤਰ ਗੁਰੂ ਅੰਗਦ ਸਾਹਿਬ ਦੇ ਸਿਰ ਤੇ ਝੁਲ ਰਿਹਾ ਹੈ
ਮਲ ਤਖ਼ਤ ਬੈਠਾ ਗੁਰ ਹਟੀ ਹੈ
ਸ੍ਰੀ ਗੁਰੂ ਅੰਗਦ ਸਾਹਿਬ ਜੀ ਤਖ਼ਤ ਨੂੰ ਮਲ ਕਰਕੇ ਗੁਰੂ ਨਾਨਕ ਸਾਹਿਬ ਦੇ ਨੂੰ ਬੈਠ ਗਏ ਹਨ ਗੁਰੂ ਸਾਹਿਬ ਦੀ ਹੱਟ ਸਾਧ ਸੰਗਤ ਵੀ ਉਹ ਹੀ ਹੈ ਸਾਧ ਸੰਗਤ ਰੂਪੀ ਹੱਟ ਦੇ ਅੰਦਰ ਤਖ਼ਤ ਦੇ ਮਾਲਕ ਬੈਠ ਕੇ ਗੁਰੂ ਨਾਨਕ ਨੇ ਗੁਰੂ ਅੰਗਦ ਸਾਹਿਬ ਨੂੰ ਤਖ਼ਤ ਬਖਸ਼ਿਆ ਹੈ ਉਸ ਤਖ਼ਤ ਦੇ ਮਾਲਕ ਬਣ ਕੇ ਬੈਠ ਗਏ ਹਨ ਗੁਰੂ ਅੰਗਦ ਸਾਹਿਬ ਜੀ
ਕਰਹਿ ਜੇ ਗੁਰ ਫੁਰਮਾਇਆ
ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਜਿਵੇਂ ਗੁਰੂ ਨਾਨਕ ਸਾਹਿਬ ਦਾ ਫਰਮਾਇਆ ਹੋਇਆ ਕੀਤਾ ਨਾ ਹੁਕਮ ਮੰਨਿਆ ਹੈ ਇਉਂ ਜਿਹੜੇ ਗੁਰੂ ਸਾਹਿਬ ਦਾ ਫਰਮਾਇਆ ਹੁਕਮ ਮੰਨਣਾ ਕਰਦੇ
ਹੈ
ਇਹ ਸਾਧ ਸੰਗੀ ਜਿਵੇਂ ਅਲੂਣੀ ਸਿਲਾ ਦਾ ਚੱਟਣਾ ਹੁੰਦਾ ਹੈ ਐਂ ਗੁਰੂ ਮਹਾਰਾਜ ਸਾਹਿਬ ਜੀ ਦੇ ਕਹੇ ਹੋਏ ਅਨੁਸਾਰ ਜਿਵੇਂ ਸਿਲਾ ਅਲੂਣੀ ਚੱਟਣੀ ਹੁੰਦੀ ਹੈ ਐਂ ਉਹ ਯੋਗ ਪੁਰਖ ਹੋ ਜਾਂਦੇ ਹੈ ਅਲੂਣੀ ਕੀ ਹੈ ਸਿਲਾ ਲੂਣ ਵਿਸ਼ੇ ਰਸ ਨੀ ਇਹਦੇ ਵਿੱਚ ਵਿਸ਼ੇ ਰਸ ਤੋਂ ਰਹਿਤ ਜਿਹੜਾ ਗੁਰੂ ਮਹਾਰਾਜ ਸਾਹਿਬ ਜੀ ਨੇ ਚਿੱਤ ਨੂੰ ਜੋੜਿਆ ਨਾ ਸਬਦ ਸੁਰ ਦੇ ਅਭਿਆਸ ਵਿੱਚ ਇਹ ਵਿਸ਼ੇ ਰਸ ਰੂਪੀ ਲੂਣ ਤੋਂ ਰਹਿਤ ਸਿਲਾ ਹੈ ਯੋਗ ਜਿਹੜਾ ਜੋੜਨਾ ਹੈ ਬੜੀ ਕਠਿਨ ਤਪੱਸਿਆ ਹੈ ਸੋ ਹਜ਼ੂਰ ਨੇ ਅੱਧੀ ਅੱਧੀ ਰਾਤ ਨੂੰ ਕਹਿਣਾ ਕਿ ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਵਕਤ ਹੈ ਆਪ ਜੀ ਨੇ ਜਦੋਂ ਵਸਤਰ ਧੋਣ ਜਾਣੇ ਤੇ ਉਵੇਂ ਦੁਪਹਿਰਾ ਤਿੱਖੜ ਵੇਖਣਾ ਵਸਤਰ ਸੁਕਾ ਕੇ ਜੋ ਧਰਮਸ਼ਾਲਾ ਚ ਆਉਣਾ ਫਿਰ ਉਵੇਂ ਅੱਧੀ ਰਾਤ ਦਿਸਣੀ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੇ ਇਹ ਜਿਹੜੇ ਬਚਨਾਂ ਨੂੰ ਕਮਾਉਣਾ ਹੈ ਅਲੂਣੀ ਸਿਲਾ ਦੇ ਚੱਟਣ ਦੀ ਨਿਆਈ ਬਹੁਤ ਕਠਿਨ ਹੈ ਗੁਰੂ ਮਹਾਰਾਜ ਸਾਹਿਬ ਜੀ ਨੇ ਜਦ ਸਿੱਖੀ ਪਰਖੀ ਹੈ ਉਸ ਵਕਤ ਸਾਧ ਸੰਗਤ ਜੀ 24,000 ਇਕੱਠੀ ਸੀ ਕਰਤਾਰਪੁਰ ਸਾਹਿਬ ਜੀ ਵਰਖਾ ਇੰਨੀ ਪਈ 8 ਦਿਨ ਝੜੀ ਲੱਗੀ ਰਹੀ ਕਿਸੇ ਨੂੰ ਪ੍ਰਸਾਦ ਬਣਾਉਣ ਦਾ ਸਮਾਂ ਨਾ ਮਿਲਿਆ ਸੰਗਤ ਦਾ ਲੰਗਰ ਵੀ ਤਿਆਰ ਨਾ ਹੋ ਸਕਿਆ ਉਸ ਵੇਲੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਹੇ ਸਾਹਿਬਜ਼ਾਦਿਓ ਇਸ ਵਕਤ ਸੰਗਤ ਭੁੱਖੀ ਹੈ ਭੋਜਨ ਤਿਆਰ ਨਹੀਂ ਹੋ ਸਕਦਾ ਸਾਰੀ ਥਾਈਂ ਪਾਣੀ ਹੈ ਤੁਸੀਂ ਐਂ ਕਰੋ ਜਿਹੜੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਸਾਹਮਣੇ ਕਿੱਕਰ ਹੈ ਇਹਨੂੰ ਭਾਈ ਹਲੂਣੋ ਹਲੂਣੇ ਕਰਕੇ ਜੋ ਸੰਗਤ ਚਾਹੇਗੀ ਮਠਿਆਈਆਂ ਗਿਰਨਗੀਆਂ ਤੇ ਤੁਸੀਂ ਤਿਰਪਤ ਕਰੋ ਸੰਗਤ ਨੂੰ ਸੁਣ ਕੇ ਸ੍ਰੀ ਚੰਦ ਕਹਿਣ ਲੱਗਾ ਮਹਾਰਾਜ ਬਿਰਸ਼ਾ ਨੂੰ ਕਦੇ ਮਠਿਆਈ ਲੱਗ ਸਕਦੀ ਹੈ ਫਿਰ ਬਾਬੇ ਲਖਮੀ ਦਾਸ ਨੂੰ ਕਿਹਾ ਲਖਮੀ ਦਾਸ ਨੂੰ ਕਹਿੰਦਾ ਕਿਵੇਂ ਹੋ ਸਕਦਾ ਇਹ ਇਸ ਪ੍ਰਕਾਰ ਉੱਤਰ ਦੇਣ ਤੋਂ ਗੁਰੂ ਅੰਗਦ ਸਾਹਿਬ ਵੱਲ ਝਾਕੇ ਮਹਾਰਾਜ ਸਾਹਿਬ ਝਾਕਣ ਤੋਂ ਉਸੇ ਵੇਲੇ ਮਹਾਰਾਜ ਜੀ ਲੱਕ ਦੇ ਨਾਲ ਚਾਦਰ ਨੂੰ ਲਪੇਟ ਕੇ ਇੱਕਦਮ ਮਹਾਰਾਜ ਸਨ ਕਮਰ ਕਸਾ ਕਰਕੇ ਸੰਗਤ ਨੂੰ ਕਿਹਾ ਕਿ ਆਓ ਸੰਗਤ ਜੀ ਸਾਰੀ ਸੰਗਤ 24,000 ਸੀ ਕਰਤਾਰਪੁਰ ਸਾਹਿਬ ਇਕੱਠੀ ਹੋਈ ਸਭ ਸੰਗਤ ਦੇ ਤਾਂ ਕਿੱਕਰ ਤੇ ਚੜ੍ਹ ਕੇ ਜਦੋਂ ਡਾਹਣਿਆਂ ਨੂੰ ਹਲੂਣਿਆਂ ਥੱਲੇ ਮਠਿਆਈ ਡਿੱਗਦੀ ਦਿਖਦੀ ਉੱਤੇ ਲੱਗਾ ਕੋਈ ਨਹੀਂ ਦਿਖਦਾ ਸਾਰੀ ਸੰਗਤ ਜੋ ਤ੍ਰਿਪਤ ਹੋ ਰਹੀ ਰੱਜ ਗਈ ਕੋਈ ਲੱਡੂ ਜਲੇਬੀਆਂ ਪੂਰੀਆਂ ਜੋ ਕਿ ਇਹਦੀ ਇੱਛਾ ਸੀ ਉਹ ਮਠਿਆਈ ਮਿਲੀ ਜੋ ਤ੍ਰਿਪਤ ਹੋ ਰਹੇ ਕੁਝ ਨਹੀਂ ਸੀ ਖਾਂਦੇ ਉਸ ਵੇਲੇ ਗੁਰੂ ਅੰਗਦ ਸਾਹਿਬ ਥੱਲੇ ਉੱਤਰ ਆਏ ਤੇ ਗੁਰੂ ਅੰਗਦ ਸਾਹਿਬ ਦੇ ਪਿੱਛੇ ਸਾਰੀ ਸੰਗਤ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਗਈ ਇਸ ਪ੍ਰਕਾਰ ਪਰਖਾਂ ਜਦੋਂ ਕੀਤੀਆਂ ਸੀ ਇਹ ਅਲੂਣੀ ਸਿਲਾ ਵਾਂਗੂ ਹੈ ਸਾਧ ਸੰਗਤ ਜੀ ਵਿਸ਼ੇ ਰਸ ਰੂਪੀ ਲੂਣ ਨਹੀਂ ਸੀ ਇਹਦੇ ਵਿੱਚ ਉਹਨੂੰ ਚੱਟਣਾ ਕੀਤਾ ਭਾਈ ਗੁਰਦਾਸ ਜੀ ਨੇ ਕਿਹਾ ਹੈ ਤਾਂ ਅਲੂਣੀ ਸਿਲਾ ਦੀ ਨਿਆਈ ਜਿਹੜਾ ਯੋਗ ਦਾ ਕਮਾਉਣਾ ਗੁਰੂ ਸਾਹਿਬ ਜੀ ਦੇ ਕਹੇ ਕਮਾਈ ਨੂੰ ਸ਼ਬਦ ਸੁਰਤ ਵਿੱਚ ਜੁੜ ਕੇ ਕਮਾਉਣਾ ਹੈ, ਪਰ ਅੰਮ੍ਰਿਤਰਾਸ ਦੇਵਤਿਆਂ ਦੇ ਬਰਾਬਰ ਨਹੀਂ ਹੋ ਸਕਦੇ, ਐਸਾ ਆਨੰਦ ਹੈ ਇਹ। ਇਸੇ ਪ੍ਰਕਾਰ ਸਾਧ ਸਿੰਘ ਜੀ ਉਹ ਖੇਤੀ ਸੱਚੇ ਪਾਤਸ਼ਾਹ ਜੀ ਨੇ ਕਰਵਾ ਕੇ ਦਸਵੇਂ ਦਿਨ ਲੰਗਰ ਕਰਨ ਲਾ ਕੇ ਸਭ ਸਿੱਖ ਸੰਗਤਾਂ ਚਲੀਆਂ ਗਈਆਂ, ਥੋੜੇ ਸਿੰਘ ਰਹਿ ਗਏ। ਕਹਿੰਦੇ ਭਾਵੇਂ ਕਿਵੇਂ ਹੋਏ, ਭਾਵੇਂ ਨਾ ਹੀ ਪ੍ਰਸਾਦ ਦੇਣ ਤਾਂ ਵੀ ਕਿਰਤ ਕਰਨੀ ਹੈ। ਫਿਰ ਮਹਾਰਾਜ ਦਸਾਂ ਤੋਂ ਰੋਜ਼ ਲੰਗਰ ਕਰ ਦਿੱਤਾ, ਉਹਨਾਂ ਸਿੱਖਾਂ ਜੋ ਖੇਤੀ ਪਕਾ ਲਈ, ਫਿਰ ਵਢਾ ਤੀ, ਜੋ ਢੇਰ ਲਾ ਤੇ, ਮਹਾਰਾਜ ਕਿਹਾ ਬਈ ਅੱਗ ਲਾ ਦਿਓ। ਕਈ ਕਹਿੰਦੇ ਮਹਾਰਾਜ ਅਸੀਂ ਤਾਂ ਪਕਾਈ ਹੱਥੀ ਨਹੀਂ ਸਾੜ ਸਕਦੇ। ਮਹਾਰਾਜ ਕਈਆਂ ਨੇ ਕਹੇ ਬਚਨ ਮਹਾਰਾਜ ਦਾ ਮੰਨਣ ਵਾਸਤੇ ਖੇਤੀ ਕੀਤੀ ਸੀ, ਅੱਗ ਲਾ ਤੀ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਪਰਖ ਕੀਤੀ। ਇਸੇ ਪ੍ਰਕਾਰ ਸਿੱਖ ਸੰਗਤਾਂ ਨੂੰ ਮਹਾਰਾਜ ਜੀ ਨੇ ਫਿਰ ਧਾਨਕ ਰੂਪ ਧਾਰ ਕਰਕੇ ਕੁੱਤੇ ਨਾਲ ਲੈ ਕੇ ਸੱਚੇ ਪਾਤਸ਼ਾਹ ਬਾਹਰ ਚਲੇ ਗਏ। ਤੇ ਉਸ ਵਕਤ ਸਾਧ ਸਿੰਘ ਜੀ ਭਿਆਨਕ ਰੂਪ ਇੱਕ ਛੁਰਾ ਟੰਗਿਆ ਹੋਇਆ ਲੱਕ ਦੇ ਨਾਲ, ਤੇ ਛਿੱਟਾਂ ਉੱਤੇ ਲੱਸੀ ਦੀਆਂ ਪਾਈਆਂ ਸਰੀਰ ਦੇ, ਇਸ ਪ੍ਰਕਾਰ ਦਾ ਰੂਪ ਬਣਾ ਕੇ ਸੱਚੇ ਪਾਤਸ਼ਾਹ ਜਦੋਂ ਬਾਹਰ ਆਏ, ਉਸ ਵੇਲੇ ਸਿੱਖ ਸੰਗਤਾਂ ਸਾਰੀਆਂ ਹੈਰਾਨ ਹੋ ਗਈਆਂ ਕਿ ਗੁਰੂ ਸਾਹਿਬ ਦਾ ਸੁਭਾਅ ਬਦਲ ਗਿਆ ਹੈ। ਜਿਹੜਾ ਕੋਈ ਮੱਥਾ ਟੇਕੇ ਉਹਦੇ ਦੋ ਕੁੱਤਕੇ ਮਾਰੇ ਲਾਇਆ ਕਰਨ। ਇਉਂ ਸਿੱਖ ਸੰਗਤਾਂ ਡਰ ਗਈਆਂ ਮੱਥਾ ਟੇਕਣੋਂ ਸੰਗ ਗਏ। ਉਸ ਵਕਤ ਸਾਧ ਸੰਗਤ ਜੀ, ਫਿਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੈਸੇ ਹੀ ਧਰਤੀ ਤੇ ਦਿਖਾਏ, ਕਿਹਾ ਪੰਡਾਂ ਬੰਨ ਲਓ ਜਿਨ੍ਹਾਂ ਨੂੰ ਲੋੜ ਹੈ, ਪੈਸਿਆਂ ਦੀਆਂ ਪੰਡਾਂ ਬੰਨ ਲੱਗੇ। ਫਿਰ ਰੁਪਏ ਦਿਖਾਏ ਜਿਹੜੇ ਨਾ ਮੁੜੇ ਸਿੱਖ, ਉਹ ਰੁਪਇਆਂ ਦੀਆਂ ਪੰਡਾਂ ਬੰਨ ਕੇ ਚਲੇ ਗਏ। ਫਿਰ ਮੋਹਰਾਂ ਦਿਖਾਈਆਂ, ਮੋਹਰਾਂ ਨੂੰ ਵੇਖ ਕੇ ਸਿੱਖ ਜਿਹੜੇ ਸੀ ਉਹ ਸਾਰੇ ਮੋਹਰਾਂ ਬੰਨ ਕੇ ਕਹਿੰਦੇ ਹੁਣ ਆ ਜਾਂਦੇ ਮਹਾਰਾਜ ਦੇ ਕੋਲ, ਇਉਂ ਚਲੇ ਗਏ। ਚਾਰ ਸਿੱਖ ਰਹਿ ਗਏ, ਇੱਕ ਭਾਈ ਸਧਾਰਨ, ਤੇ ਇੱਕ ਭਾਈ ਭਗੀਰਥ, ਇੱਕ ਭਾਈ ਬੁੱਢਾ ਸਾਹਿਬ, ਤੇ ਇੱਕ ਗੁਰੂ ਅੰਗਦ ਸਾਹਿਬ। ਇਹ ਸਾਧ ਸੰਗਤ ਜੀ ਮਹਿਮਾ ਪ੍ਰਕਾਸ਼ ਪ੍ਰਸੰਗ ਲਿਖਿਆ ਹੋਇਆ। ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਕਿਹਾ ਤੁਸੀਂ ਕਿਉਂ ਸਿੱਖੋ ਸਾਡੇ ਨਾਲ ਆ ਰਹੇ ਹੋ? ਕਹਿੰਦੇ ਮਹਾਰਾਜ ਤੁਹਾਡੇ ਸਿੱਖ ਹੈ, ਤੁਸੀਂ ਕਦੋਂ ਦੇ ਸਿੱਖ ਹੋ? ਕਹਿੰਦੇ ਮਹਾਰਾਜ ਜਦੋਂ ਦੇ ਬਣਾਏ ਹੈ। ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਪੁਜਾੜ ਵਿੱਚ ਇੱਕ ਮੁਰਦਾ ਦਿਖਾਇਆ, ਕਹਿੰਦੇ ਜੇ ਸਾਡੇ ਸਿੱਖ ਹੋ, ਕਿਉਂਕਿ ਗੁਰੂ ਅੰਗਦ ਸਾਹਿਬ ਨੂੰ ਜੀ ਵਡਿਆਈ ਦੇਣੀ ਸੀ। ਉਸ ਵਕਤ ਭਾਈ ਬੁੱਢਾ ਸਾਹਿਬ ਜੀ ਕਹਿੰਦੇ ਭਾਈ ਸਧਾਰਨ ਤੇ ਭਾਈ ਭਗੀਰ ਸਿੰਘ ਝਾੜੀਆਂ ਦੇ ਓਹਲੇ ਹੋ ਗਏ, ਮਹਾਰਾਜ ਦਾ ਕੌਂਤਕ ਵੇਖ ਕੇ ਸਹਾਰ ਨਾ ਸਕੇ। ਗੁਰੂ ਅੰਗਦ ਸਾਹਿਬ ਜੀ ਮੁਰਦੇ ਦੇ ਵਾਲੇ ਫਿਰਨ ਲੱਗ ਗਏ। ਮਹਾਰਾਜ ਕਿਹਾ ਪੁਰਖਾ ਕਿਉਂ ਫਿਰਦਾ? ਕਹਿੰਦੇ ਮਹਾਰਾਜ ਕਿਹੜੇ ਪਾਸਿਓਂ ਹੁਕਮ ਹੈ? ਹਜ਼ੂਰ ਨੇ ਕਿਹਾ ਕਿ ਪੈਰਾਂ ਵੱਲੋਂ ਸਿਰ ਤੱਕ, ਜਦੋਂ ਉੱਤੋਂ ਬਸਤਰ ਲਾਹਿਆ ਤੇ ਕੜਾਹ ਪ੍ਰਸ਼ਾਦ ਤਿੰਨ ਮੇਲ ਦਾ ਵੇਖਿਆ, ਫੇਰ ਸਾਰਾ ਖੇਲ ਖਤਮ ਕਰਤਾ। ਗੁਰੂ ਅੰਗਦ ਸਾਹਿਬ ਦੇ ਤਾਂ ਹੀ ਆਪਦੇ ਗੜ ਨਾਲ ਲਾ ਕੇ ਕਿਹਾ ਕਿ ਅੱਜ ਤੋਂ ਤੁਹਾਡਾ ਨਾਂ ਅੰਗਦ ਹੋਇਆ। ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਦੀ ਪਰਖ ਕੀਤੀ ਸੀ। ਜਿਹੜੇ ਕਰਦੇ ਆ ਗੁਰੂ ਸਾਹਿਬ ਦਾ ਫਰਮਾਇਆ ਲੂਣੀ ਸਿਲਾ ਦੀ ਨਿਆਈ, ਵਿਸ਼ੇ ਰਸ ਰੂਪੀ ਲੂਣ ਤੋਂ ਰਹਿਤ, ਇਹਦੇ ਬਰਾਬਰ ਤੁਲ ਕਰੋੜਾਂ ਅੰਮ੍ਰਿਤ ਰਸ ਨਹੀਂ ਦੇਵਤਿਆਂ ਦੇ ਹੋ ਸਕਦੇ। ਇਹਦੇ ਚੱਟਣ ਦੀ ਨਿਆਈ ਆ ਲੂਣੀ ਸਿਲਾ ਦੀ ਨਿਆਈ, ਗੁਰਾਂ ਦਾ ਹੁਕਮ ਕਾਉਣਾ ਕਮਾਉਣਾ ਬਹੁਤ ਕਠਿਨ ਹੈ।
ਲੰਗਰ ਚੱਲੇ ਗੁਰ ਸ਼ਬਦ,
ਗੁਰੂ ਸਾਹਿਬ ਦੇ ਲੰਗਰ ਚੱਲਦਾ ਹੈ, ਸ਼ਬਦ ਦੀ ਕਮਾਈ ਸੰਗਤਾਂ ਕਰਦੀਆਂ, ਲੰਗਰ ਵੀ ਚੱਲਦਾ ਗੁਰੂ ਮਹਾਰਾਜ ਸਾਹਿਬ ਦਾ, ਸੱਚੇ ਪਾਤਸ਼ਾਹ ਦਾ, ਗੁਰੂ ਅੰਗਦ ਸਾਹਿਬ ਦਾ ਵੀ ਲੰਗਰ ਚੱਲਦਾ। ਖੈਰਿਆਂ ਦੇ ਬਿਮਾਰੀ ਪੈ ਗਈ ਸੀ, ਬਿਮਾਰੀ ਪੈਣ ਤੋਂ ਮਾਲ ਬਹੁਤ ਇਹਨਾਂ ਦਾ ਨੁਕਸਾਨ ਹੋਇਆ। ਗੁਰੂ ਸਾਹਿਬ ਦੀ ਸ਼ਰਨ ਪੈ ਕੇ ਮਹਾਰਾਜ ਸਾਡੇ ਮਾਲ ਦਾ ਨੁਕਸਾਨ ਹੁੰਦਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਭਈ ਤੁਸੀਂ ਕੀ ਚਾਹੁੰਦੇ ਹੋ? ਕਿ ਮਹਾਰਾਜ ਮਾਲ ਦੀ ਬਿਮਾਰੀ ਹਟ ਜੇ। ਅਸੀਂ ਮਹਾਰਾਜ ਅੱਧਾ ਦੁੱਧ ਰਾਤ ਦਾ, ਅੱਧਾ ਦੁੱਧ ਸਵੇਰ ਦਾ ਗੁਰੂ ਕੇ ਲੰਗਰ ਚ ਪਾਇਆ ਕਰਾਂਗੇ। ਮਹਾਰਾਜ ਕਹਿੰਦੇ ਚੰਗਾ ਭਾਈ, ਜੇ ਗੁਰੂ ਕੇ ਲੰਗਰ ਨਾਲ ਪਿਆਰ ਹੈ ਤਾਂ ਬਿਮਾਰੀ ਨਹੀਂ ਕਦੇ ਹੋਊ ਤੁਹਾਨੂੰ ਪਸ਼ੂਆਂ ਦੀ ਤੁਹਾਡੇ। ਇਹ ਬਚਨ ਮਹਾਰਾਜ ਦੇ ਹੋਣ ਤੋਂ ਪਸ਼ੂਆਂ ਦੀ ਬਿਮਾਰੀ ਹਟ ਗਈ। ਫਿਰ ਸਾਧ ਸੰਗਤ ਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਲੰਗਰ ਚ ਦੁੱਧ ਲਿਆ ਕੇ ਪਾਇਆ ਕਰਨ, ਅਤੇ ਘਿਓ ਜਿਹੜਾ ਅੱਧਾ ਦੁੱਧ ਕਣਕਾਂ ਦੇ ਵਿੱਚੋਂ ਘਿਓ ਲਿਆ ਕੇ ਮੱਖਣ ਪਾਇਆ ਕਰਨ। ਇਸ ਪ੍ਰਕਾਰ ਘਿਓ ਵਾਲੀ ਖੀਰ ਗੁਰੂ ਮਹਾਰਾਜ ਸਾਹਿਬ ਦੇ ਲੰਗਰ ਚ ਹਮੇਸ਼ਾ ਲਈ ਹੁੰਦੀ ਸੀ।
ਹਰ ਟੂਟ ਨਾ ਆਵੇ ਖਟੀਏ,
ਲੰਗਰ ਚੱਲਦਾ ਗੁਰ ਸ਼ਬਦ, ਗੁਰੂ ਸਾਹਿਬ ਦੇ ਸ਼ਬਦ ਦਾ ਵੀ ਲੰਗਰ ਚੱਲਦਾ, ਨਾਮਦਾਨ ਵੀ ਗੁਰੂ ਸਾਹਿਬ ਦਿੰਦੇ ਹੈ। ਹਰੀ ਦੇ ਨਾਮ ਦੀ ਖੱਟੀ, ਜਿਹੜਾ ਖੱਟੀ ਆਉਂਦੀ ਉਹਦੀ ਤੋਟ ਨਹੀਂ ਆਉਂਦੀ। ਇੰਨਾ ਭਾਰੀ ਲੰਗਰ ਚੱਲਦਾ ਹੈ ਮਹਾਰਾਜ ਸਾਹਿਬ ਦਾ।
ਖਰਚੇ ਦਿੱਤ ਖਸਮ ਦੀ,
ਖਸਮ ਅਕਾਲ ਪੁਰਖ ਦਿੱਤੇ ਹੋਏ ਖਰਚ ਦੇ ਤਾਈ ਸੰਗਤਾਂ ਨੂੰ ਖਰਚਦੇ ਆ, ਲੰਗਰ ਚਲਾਉਂਦੇ ਆ, ਮਹਾਰਾਜ ਸਾਹਿਬ ਨਾਮ ਦਾ ਲੰਗਰ ਚਲਾਉਂਦੇ ਹਨ।
ਆਪ ਖਹਿਦੀ ਖੈਰ ਦਵੱਟੀ ਹੈ,
ਆਪ ਸੰਗਤ ਖਹਿੰਦੀ ਖਾਂਦੀ ਹੈ ਤੇ ਖੈਰ ਦਵੱਟੀ ਹੈ, ਹੋਰਨਾਂ ਨੂੰ ਖੈਰ ਦਵਾਉਂਦੇ ਹਨ, ਹੋਰਨਾਂ ਨੂੰ ਦਾਨ ਦਵਾਉਂਦੇ ਹਨਗੇ। ਆਪ ਖੇਂਦੀ ਆਪ ਖਾਣਾ ਕਰਦੇ ਹਨ ਖੈਰਦ ਖਰੈਦ ਦੇ ਤਾਂ ਹੀ ਵੱਟੀਆ ਬਣਦੇ ਹਨ ਹੋਰਨਾਂ ਦੇ ਤਾਂ ਹੀ ਦਵੱਟੀਆ ਪਾਠ ਹੀ ਕਰਨਾ
ਸਤਿਗੁਰੂ
ਸਾਹਿਬ ਦੇ ਦਰਬਾਰ ਚ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਰਤਨ ਭਜਨ ਸਵਾ ਪਹਿਰ ਦੇ ਤੜਕੇ ਤੋਂ ਲਾ ਕੇ ਸ਼ੁਰੂ ਹੋ ਜਾਂਦਾ ਹੈ।
ਨੂਰ ਅਰਸੋਂ ਪੁਰਸੋਂ ਝੱਟੀ ਹੈ
ਗੁਰੂ ਸਾਹਿਬ ਦੇ ਦੀਵਾਨ ਵਿੱਚ ਉਸ ਵੇਲੇ ਨੂਰ ਜਿਹੜਾ ਪ੍ਰਕਾਸ਼ ਹੈ ਅਰਸ ਨਾਮ ਹੈ ਆਕਾਸ਼ ਦਾ ਆਕਾਸ਼ ਦੀ ਨਿਆਈ ਲੈਣਾ ਬਕੁੰਠ ਤੇ ਕੁਰਸ ਨਾਮ ਹੈ ਤਖ਼ਤ ਦਾ ਬਕੁੰਠ ਦਾ ਤਖ਼ਤ ਜੋ ਹੈ ਭਗਵਾਨ ਦਾ ਜਿਸ ਪ੍ਰਕਾਰ ਵਿਸ਼ਨੂੰ ਦੇ ਸਾਧ ਸੰਗਤ ਜੀ ਬਕੁੰਠ ਦੇ ਵਿੱਚੋਂ ਨੂਰ ਝੜਦਾ ਹੈ ਚਿਹਰੇ ਤੋਂ ਇਸ ਪ੍ਰਕਾਰ ਗੁਰੂ ਸਾਹਿਬ ਦੀ ਸੰਗਤ ਵਿੱਚ
ਨੂਰ ਅਰਸੋਂ ਕੁਰਸੋਂ ਝੱਟੀ
ਅਰਸੋਂ ਆਕਾਸ਼ੀ ਬੈਕੁੰਠ ਦਾ ਨੂਰ ਜੋ ਜਲਵਾ ਹੈ ਪ੍ਰਕਾਸ਼ ਹੈ ਤੇ ਕੁਰਸ ਨਾਮ ਤਖ਼ਤ ਦਾ ਹੈ ਭਗਵਾਨ ਦੇ ਤਖ਼ਤ ਦਾ ਜਿਵੇਂ ਬਕੁੰਠ ਵਿੱਚੋਂ ਨੂਰ ਵਧਦਾ ਹੁੰਦਾ ਹੈ ਐਂ ਪ੍ਰਕਾਸ਼ ਝੱਟ ਉਸ ਵੇਲੇ ਸਾਧ ਸੰਗਤ ਜੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਝੜਦਾ ਹੈ ਉਹ ਸੰਗਤਾਂ ਵੇਖ ਵੇਖ ਕੇ ਨਿਹਾਲ ਹੁੰਦੀਆਂ ਨੇ ਮਹਾਰਾਜ ਦੇ ਪ੍ਰਤਾਪ ਨੂੰ ਪ੍ਰਕਾਸ਼ ਨੂੰ ਐਸਾ ਕੀਰਤਨ ਦਾ ਰਸ ਬਣਦਾ ਹੈ
ਸੱਚੇ ਪਾਤਸ਼ਾਹ
ਉਸ ਵੇਲੇ ਉਹ ਅਰਦਾਸਾਂ ਕਰਦੇ ਹਨ ਕਿ ਹੇ ਸੱਚੇ ਪਾਤਸ਼ਾਹ ਆਪਦੇ ਦਰਸ਼ਨ ਵੇਖ ਕੇ
ਮਲ ਜਨਮ ਜਨਮ ਦੀ
ਹੇ ਮਹਾਰਾਜ ਇੱਕ ਜਨਮ ਦੀ ਕੀ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ ਗੁਰੂ ਅੰਗਦ ਸਾਹਿਬ ਜਦੋਂ ਸਮਾਧੀ ਖੋਲਿਆ ਕਰਦੇ ਸਾਧ ਸੰਗਤ ਜੀ ਉਸ ਵਕਤ ਜਿੰਨੇ ਰੋਗੀ ਲੋਕ ਹੋਇਆ ਕਰਦੇ ਮਹਾਰਾਜ ਬੂਹੇ ਅੱਗੇ ਪਹਿਲਾਂ ਹੀ ਆ ਕੇ ਖੜਿਆ ਕਰਦੇ ਜਦੋਂ ਗੁਰੂ ਸਾਹਿਬ ਦੀ ਸਮਾਧੀ ਖੁੱਲਦੀ ਨਿਗਾਹ ਪੈਣ ਸਾਰ ਜਿਹੜੇ ਮੰਜਿਆਂ ਤੇ ਚੱਕ ਕੇ ਰੋਗੀ ਲਿਆਂਦੇ ਜਾਂਦੇ ਉਹ ਪੈਰਾਂ ਨਾਲ ਤੁਰ ਕੇ ਘਰੀ ਚਲੇ ਜਾਇਆ ਕਰਦੇ ਕੋਟ ਤੱਕ ਰੋਗ ਮਿਟ ਜਾਂਦੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨ ਨਾਲ ਇਹ ਉਸ ਵਕਤ ਦਾ ਪ੍ਰਮਾਣ ਖਾਸ ਦਿੱਤਾ ਹੈ ਸੱਚਾ ਇਹ ਪ੍ਰਮਾਣਤਾ ਹੈ ਕਿ ਹੇ ਗੁਰੂ ਅੰਗਦ ਸਾਹਿਬ ਜੀ ਆਪਦੇ ਦਰਬਾਰ ਦੇ ਦਰਸ਼ਨ ਕਰਨੇ ਕਰਕੇ ਆਪ ਸੱਚੇ ਪਾਤਸ਼ਾਹ ਹੋ ਹਮਾਊ ਵਰਗਿਆਂ ਨੂੰ ਤੇਰੇ ਘਰ ਵਿੱਚੋਂ ਪਾਤਸ਼ਾਹੀ ਮਿਲੀ ਗੁਆਚੀ ਹੋਈ ਦਿੱਲੀ ਦਾ ਤਖ਼ਤ
ਮਲ ਜਨਮ ਜਨਮ ਦੀ ਕੱਟੀ ਹੈ
ਉਹਨੂੰ ਹੰਕਾਰ ਹੋ ਗਿਆ ਸੀ ਮੈਂ ਤਲਵਾਰ ਬਾਹਾਂ ਗੁਰੂ ਮਹਾਰਾਜ ਸਾਹਿਬ ਉਸ ਵੇਲੇ ਬੋਲੇ ਨੀ ਇਹਦੇ ਵੱਲ ਬੱਚਿਆਂ ਦੀ ਕੁਸ਼ਤੀ ਕਰਾ ਰਹੇ ਸੀ ਮਲ ਸਾਹਿਬ ਮਲ ਖਾੜਾ ਜਦੋਂ ਇਹਨੇ ਤਲਵਾਰ ਤੇ ਹੱਥ ਪਾਇਆ ਨਾਲ ਹੀ ਚਿੰਬੜ ਗਿਆ ਫਿਰ ਪਛਤਾਵਾ ਕੀਤਾ ਮਹਾਰਾਜ ਕਹਿੰਦੇ ਜਿੱਥੇ ਤਲਵਾਰ ਬਾਹਣੀ ਸੀ ਸ਼ੇਰ ਸ਼ਾਹ ਤੇ ਸੂਰੀ ਸ਼ਾਹ ਤੇ ਉਥੋਂ ਕੈਰ ਹੋ ਕੇ ਭੱਜਿਆ ਹੈ ਜਿੱਥੇ ਗੁਰੂ ਘਰ ਗਏ ਨੀਵਾਂ ਹੁਣ ਉਸ ਤਲਵਾਰ ਤੇ ਹੱਥ ਰੱਖਦਾ ਹੈ ਤੇ ਜੇ ਚਾਹੀਏ ਤੇਰੇ ਕਬਜ਼ੇ ਨਾਲ ਹੀ ਹੱਥ ਜਿਹੜੇ ਤੇਰੀ ਮੌਤ ਆ ਜਾਵੇ ਫੇਰ ਤੂੰ ਕੀ ਕਰੇਗਾ ਫਿਰ ਉਸ ਵੇਲੇ ਝੁਕਿਆ ਜੋ ਝੁਕਿਆ ਤੇ ਇਹਦਾ ਹੱਥ ਕਬਜ਼ੇ ਨਾਲ ਰਿਹਾ ਮਹਾਰਾਜ ਕਹਿੰਦੇ ਜੇ ਤੂੰ ਤਲਵਾਰ ਦੇ ਕਬਜ਼ੇ ਤੇ ਹੱਥ ਨਾ ਰੱਖਦਾ ਹੁਣੇ ਤੈਨੂੰ ਦਿੱਲੀ ਦੀ ਪਾਤਸ਼ਾਹੀ ਮਿਲ ਜਾਣੀ ਸੀ ਇੱਥੋਂ ਕੋਈ ਪਈ ਕਿਸੇ ਪ੍ਰਕਾਰ ਦਾ ਕੁਨਿਆ ਹੋਇਆ ਇਸ ਕਰਕੇ ਦਿੱਲੀ ਦਾ ਤਖ਼ਤ ਖੁੱਸਿਆ ਹੈ ਜਾਂ ਹੁਣ ਥੋੜ੍ਹਾ ਜਿਹਾ ਚਿਰ ਫਿਰ ਕੇ ਖੁਰਾਸਾਨ ਚੋਂ ਫੌਜ ਇਕੱਠੀ ਕਰ ਲੈ 12 ਸਾਲ ਤੈਨੂੰ ਲੱਗ ਜਾਣਗੇ ਤਖ਼ਤ ਫਿਰ ਤੈਨੂੰ ਮਿਲ ਜਾਏਗਾ ਇਉਂ ਗੁਰੂ ਅੰਗਦ ਸਾਹਿਬ ਨੇ ਇਹਦਾ ਖੁੱਸਿਆ ਰਾਜ ਹਮਾਊ ਦਾ ਦਿੱਤਾ ਸੀ ਹੇ ਮਹਾਰਾਜ ਜਨਮਾਂ ਜਨਮਾਂ ਦੀ ਜੇ ਮੇਰੇ ਮੈਲ ਹੈ ਜੀਆਂ ਦੇ ਅੰਦਰ ਆਪਦੇ ਦਰਸ਼ਨ ਕਰਕੇ ਕੱਟੀ ਜਾਂਦੀ ਹੈ
ਗੁਰ ਫਰਮਾਇਆ
ਜਿਹੜਾ ਸੱਚਾ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਆਗਿਆ ਕੀਤੀ ਹੈ
ਜਿਹੜੇ
ਗੁਰੂ ਸਾਹਿਬ ਦੇ ਬੋਲ ਹੈ ਇਹਨੂੰ ਅਸੀਂ ਕਿਵੇਂ ਹਟੀਏ ਗੁਰੂ ਸਾਹਿਬ ਨੇ ਕਿਹਾ ਮੇਰਾ ਰੂਪ ਗੁਰੂ ਅੰਗਦ ਸਾਹਿਬ ਹੈ ਇਹ ਸੱਚਾ ਬਚਨ ਗੁਰੂ ਸਾਹਿਬ ਨੂੰ ਫਰਮਾਇਆ ਹੈ ਇਸ ਬਚਨ ਤੋਂ ਲੁਕੋ ਕਿਵੇਂ ਕਰੀਏ ਅਸੀਂ ਸੱਚਾ ਬਚਨ ਕਹਿਣ ਤੋਂ ਹਟ ਨਹੀਂ ਸਕਦੇ ਹਾਂ ਸੱਚ ਜ਼ਰੂਰ ਕਹਾਂਗੇ ਅਸੀਂ
ਪੁੱਤਰੀ ਕੌਲ ਨਾ ਪਾਲੇ
ਦੇਖ ਲਓ ਸਾਹਿਬਜ਼ਾਦਿਆਂ ਨੇ ਮਹਾਰਾਜ ਦੇ ਬਚਨ ਨੂੰ ਨਹੀਂ ਮੰਨਿਆ ਜਿਸ ਵਕਤ ਮਹਾਰਾਜ ਨੂੰ ਪਰਖਣ ਵਾਸਤੇ ਸ੍ਰੀ ਚੰਦ ਨੂੰ ਕਿਹਾ ਕਿ ਇਹ ਬਿੱਲੀ ਜਿਹੜੀ ਹੈ ਚੂਹੀ ਅੱਧੀ ਚੱਬੀ ਹੋਈ ਸਿੱਟ ਗਈ ਹੈ ਦੀਵਾਨ ਚੰਗੀ ਨਹੀਂ ਲੱਗਦੀ ਚੱਕ ਦੇ ਕਹਿੰਦਾ ਜੀ ਮੈਂ ਕਿਵੇਂ ਚੱਕਾਂ ਤੁਹਾਡਾ ਪੁੱਤਰ ਹੋ ਕੇ ਫਿਰ ਕੌਲ ਕੱਢਣ ਵਾਸਤੇ ਕਿਹਾ ਸੀ ਗੰਦੇ ਚਲੇ ਚੋਂ ਉਸ ਤੋਂ ਵੀ ਜਵਾਬ ਦਿੱਤਾ ਗੁਰੂ ਅੰਗਦ ਸਾਹਿਬ ਨੂੰ ਝੱਟ ਕੱਢ ਦਿੱਤਾ ਕਿਵੇਂ ਸ੍ਰੀ ਲਖਮੀ ਦਾਸ ਨੇ ਕੀਤਾ ਕਿਉਂ ਪੁੱਤਰਾਂ ਮਹਾਰਾਜ ਦਾ ਕੌਲ ਬਚਨ ਨਹੀਂ ਪਾਲਣਾ ਕੀਤਾ ਮੰਨਿਆ ਨਹੀਂ ਹੈ
ਕਰ ਪੀਰ ਹੋ ਕੰਨ ਮੁਰਤੀ
ਇਹਨਾਂ ਨੂੰ ਪੀਰ ਗੁਰੂ ਤਾਂ ਬਣਾ ਦੇਣਾ ਸੀ ਮਹਾਰਾਜ ਨੇ ਆਗਿਆ ਨਾ ਮੰਨਣੇ ਕਰਕੇ ਕੰਨਾ ਮੋੜ ਲਿਆ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਆਗਿਆ ਨਾ ਮੰਨਣ ਵਾਲੇ ਜਾਣ ਕਰਕੇ ਗੁਰਿਆਈ ਨਹੀਂ ਦਿੱਤੀ ਇਹਨਾਂ ਨੂੰ ਸੇਵਕ ਨੂੰ ਚੀਜ਼ ਦਿੱਤੀ ਹੈ ਚੌਂ ਪੀਣੀ ਆਦਿ ਬਾਦ ਵਕੀਲੀ ਕਿਸੇ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ ਕੀ ਕਾਰਨ
ਦਿਲ ਖੋਟਾ ਆਕੀ ਫਿਰਨ
ਇਹਨਾਂ ਦੇ ਅੰਦਰ ਸਾਧ ਸੰਗਤ ਜੀ ਹੰਕਾਰ ਸੀ ਕਿ ਅਸੀਂ ਗੁਰੂ ਦੇ ਪੁੱਤਰ ਹਾਂ ਇਹ ਦਿਲ ਚ ਖੁਟਿਆਈ ਸੀ ਹੰਕਾਰ ਦੀ ਤੇ ਗੁਰੂ ਸਾਹਿਬ ਦੇ ਬਚਨ ਮੰਨਣ ਤੋਂ ਆਕੀ ਤੁਰਦੇ ਫਿਰਦੇ ਸਨ। ਇਹਨਾਂ ਨੂੰ ਸਾਹਿਬ ਸਿੰਘ ਜੀ ਹੰਕਾਰ ਰੂਪੀ ਭਾਰ ਬੰਨ ਕੇ ਆਪਦੇ ਅੰਤਾਕਰਨ ਰੂਪੀ ਛੱਟ ਦੇ ਵਿਚ ਪਾ ਕੇ ਇਹਨਾਂ ਨੂੰ ਚੱਕਿਆ ਹੋਇਆ ਸੀ। ਹੰਕਾਰੀ ਹੋ ਗਏ ਸਨ ਪੁੱਤਰ, ਇਸ ਕਰਕੇ ਗੁਰਿਆਈ ਦੇ ਮਾਲਕ ਨਹੀਂ ਹੋ ਸਕੇ। ਗੁਰੂ ਸਾਹਿਬ ਨੇ ਅਵਤਾਰ ਰਾਮ ਚੰਦਰ ਜੀ ਨੇ ਆਪਦੇ ਪੁੱਤਰਾਂ ਨੂੰ ਭਾਵੇਂ ਉਹਨਾਂ ਨੂੰ ਜੰਗ ਚ ਹਰਾ ਲਿਆ ਸੀ, ਰਾਮ ਅਵਤਾਰ ਨੂੰ ਜਿਸ ਵੇਲੇ ਜੱਗ ਕਰਨ ਲੱਗੇ ਆ ਘੋੜਾ ਛੱਡਿਆ ਹੈ ਬਾਲਮੀਕ ਦੇ ਸਰਮ ਵਿੱਚ, ਪਰ ਫਿਰ ਵੀ ਪੁੱਤਰਾਂ ਨੂੰ ਇਲਾਜ ਦਿੱਤਾ ਸੀ। ਗੁਰੂ ਮਹਾਰਾਜ ਸਾਹਿਬ ਦੇ ਅੰਦਰ ਮੋਹ ਨਹੀਂ ਸੀ, ਇਹ ਸੇਵਕ ਦੀ ਚੀਜ਼ ਜਾਣ ਕੇ ਪਰਖ ਕੇ ਬਖਸ਼ੀ ਕੀਤੀ ਹੈ।
ਜਿਨ ਆਖੀ ਸੋਈ ਪੁੱਤਰੀ ਕੌਲ ਨਾ ਪਾਲੇ।
ਉਦਾਸੀ ਇਹਦਾ ਅਰਥ ਇਹ ਕਰਦੇ ਆ ਕਿ ਜੀ ਸਾਡੀ ਪੁੱਤਰੀ ਛੋਟੀ ਭੈਣ ਹੈ ਜਿਹੜੀ, ਉਹ ਪੁੱਤਰੀ ਵਰਗੀ ਹੁੰਦੀ ਹੈ, ਉਹਦੇ ਵਿਆਹ ਕਰਨ ਵਾਸਤੇ ਅਸੀਂ ਮਹਾਰਾਜਾ ਦਾ ਹੁਕਮ ਸੀਗਾ ਵੀ ਤੁਸੀਂ ਜੋ ਮੰਗਣਾ ਲੈ ਲਓ, ਅਸੀਂ ਕਿਹਾ ਇੱਕ ਦਿਨ ਦੀ ਭੇਟਾ ਹੀ ਲੈਣੀ ਹੈ, ਆਪਦਾ ਬਚਨ ਨਹੀਂ ਮੰਨ
ਸਕੇ।
ਇਸ ਕਰਕੇ ਮਹਾਰਾਜ ਸਾਨੂੰ ਕੋੜ ਦੀ ਪੀੜ ਕਰ ਦਿੱਤੀ, ਫੇਰ ਮਹਾਰਾਜ ਸਾਡਾ ਕੰਨਾ ਆਪ ਸਾਡੇ ਵੱਲੋਂ ਆਪ ਨੂੰ ਮੋੜ ਲਿਆ। ਇਸ ਪ੍ਰਕਾਰ ਉਦਾਸੀ ਅਰਥ ਕਰਦੇ ਹੈ ਵੀ ਸਾਡੇ ਸਾਹਿਬਜ਼ਾਦਿਆਂ ਨੂੰ ਕਿਤੇ ਉਲਾਮਾ ਨਾਲ ਆ ਜਾਏ ਵੀ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਬਚਨ ਨਹੀਂ ਮੰਨਿਆ।
ਦਿਲ ਖੋਟਾ ਆਕੀ ਫਿਰ,
ਅਸੀਂ ਦਿਲ ਦੇ ਖੋਟੇ ਸੀ ਜੀ, ਕਹਿੰਦੇ ਆਕੀ ਤੁਰੇ ਫਿਰਦੇ ਸਾਂ।
ਮਨ ਭਾਰ ਉਚਾਇਨ ਛੱਡੀ,
ਇਸ ਪ੍ਰਕਾਰ ਮਹਾਰਾਜ ਅਸੀਂ ਔਗਣਾ ਦਾ ਭਾਰ ਬੰਨ ਕੇ ਛੱਡੀ ਚੱਕੀ ਫਿਰਦੇ ਸੀ ਹੰਕਾਰ ਦੀ, ਆਕੀ ਪੁਣੇ ਦੀ, ਇਹ ਮਰਾਸੀਆਂ ਵੱਲ ਲਾਉਣਾ। ਇਸੇ ਪ੍ਰਕਾਰ ਇੱਕ ਹੋਰ ਅਰਥ ਹੈ,
ਪੁੱਤਰੀ ਕੌਣ ਨਾ ਪਾਲੇ।
ਇਹ ਸਾਰਾ ਸੰਸਾਰ ਪੁੱਤਰ ਹੈ ਨਾ ਪਰਮੇਸ਼ਵਰ ਦਾ, ਇਹ ਗੁਰੂ ਕੇ ਪੁੱਤਰ ਹੋ ਕੇ ਮਹਾਰਾਜ ਦਾ ਬਚਨ ਨਹੀਂ ਮੰਨਦੇ, ਸਿੱਖੀ ਨੂੰ ਧਾਰਨ ਨਹੀਂ ਕਰਦੇ ਹਨ।
ਪਰ ਪੀਰ ਹੋ ਕੰਨ ਮੁਰਤੀ,
ਇਸੇ ਕਰਕੇ ਜਮਦੂਤ ਇਹਨਾਂ ਨੂੰ ਪੀੜ ਕਰਨਗੇ ਮੌਤ ਦੀ, ਤੇ ਕੰਨੇ ਇਹਨਾਂ ਦੇ ਮਰੋੜਨਗੇ, ਇਹਨਾਂ ਦੇ ਤਾਂ ਹੀ ਦੁੱਖ ਦੇਣ ਕੇ ਜਿੰਦ ਨੂੰ ਕੱਢਣਗੇ ਵਿੱਚੋਂ।
ਦਿਲ ਖੋਟਾ ਆਕੀ ਫਿਰ,
ਇਉਂ ਦਿਲ ਜਿਹਨਾਂ ਦੇ ਖੋਟੇ ਹਨ ਕਾਮ ਕ੍ਰੋਧ ਆਦਿਕਾਂ ਚ ਲੱਗੇ ਹੋਏ, ਉਹ ਮਹਾਰਾਜ ਦੀ ਆਗਿਆ ਮੰਨਣ ਤੋਂ ਆਕੀ ਹੋਏ ਤੁਰੇ ਫਿਰਦੇ ਹਨ।
ਮਨ ਭਾਰ ਉਚਾਇਨ ਛੱਟੀ,
ਉਹਨਾਂ ਪਾਪਾਂ ਦੇ ਭਾਰ ਦੀ ਛੱਟੀ ਬੰਨ ਕਰਕੇ ਇਸ ਭਾਰ ਨੂੰ ਆਪਦੇ ਹਿਰਦੇ ਅੰਤਾਕਰਨ ਅੰਦਰ ਚੱਕਿਆ ਹੈ।
ਜਿਨ ਆਖੀ ਸੋਈ ਕਰੇ,
ਜਿਸ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਗੁਰੂ ਅੰਗਦ ਸਾਹਿਬ ਸਾਡਾ ਸਰੂਪ ਹੈ, ਉਹੀ ਗੁਰੂ ਅੰਗਦ ਸਰੂਪ ਹੋ ਕੇ ਗੁਰਿਆਈ ਕਰਦੇ ਹੈ। ਇਹ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਕੀਤੀ ਹੈ, ਇਹ ਜਿਸ ਨੇ ਸਾਰਾ ਠਾਠ ਬਣਾਇਆ ਹੈ, ਉਹ ਰੂਪ ਗੁਰੂ ਨਾਨਕ ਸਾਹਿਬ ਹੈ, ਪਰਮੇਸ਼ਵਰ ਦਾ ਰੂਪ। ਫਿਰ
ਜਿਨ ਆਖੀ ਸੋਈ ਕਰੇ,
ਜਿਸ ਅਕਾਲ ਪੁਰਖ ਨੇ ਆਖੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਰੂਪ ਹੋ ਕੇ ਦੁਨੀਆਂ ਚ ਅਵਤਾਰ ਧਾਰਿਆ ਹੈ, ਉਹ ਹੀ ਗੁਰੂ ਨਾਨਕ ਰੂਪ ਉਹ ਗੱਦੀ ਕਰ ਰਿਹਾ ਹੈ।
ਜਿਨ ਕੀਤੀ ਤਿਨੈ ਥੱਟੀ,
ਜਿਨ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਗੁਰਿਆਈ ਕੀਤੀ ਹੈ, ਉਹਨਾਂ ਨੇ ਗੁਰਤਾ ਗੱਦੀ ਦੇ ਠਾਠ ਨੂੰ ਬਣਾਵਟ ਨੂੰ ਗੁਰੂ ਅੰਗਦ ਸਾਹਿਬ ਰੂਪ ਹੋ ਕੇ ਸੰਭਾਲਿਆ ਹੈ, ਇਸ ਠਾਠ ਨੂੰ ਸਭ ਸ਼ੁਭ ਗੁਣਾਂ ਦੇ ਠਾਠ ਨੂੰ ਉਸੇ ਨੇ ਬਣਾਇਆ ਹੈ।
ਕੌਣ ਹਾਰੇ ਕਿਨ ਉਵਟੀ,
ਹੁਣ ਵੇਖੀਏ ਵੀ ਅੱਗੇ ਸਾਹਿਬਜ਼ਾਦੇ ਲੈਣਗੇ ਕਿ ਸੇਵਕ ਲਵੇਗਾ, ਕੌਣ ਹਾਰੂਗਾ ਅੱਗੇ ਵਾਸਤੇ, ਤੇ ਕਿਨ ਉਵਟੀਏ ਕਿਹਨੂੰ ਉਵਟੇ, ਉਲਟਾ ਗੱਲ, ਉਵਟਣਾ ਨਾ ਪਲਟਣਾ ਹੈ, ਕੌਣ ਹਾਰੇਗਾ ਤੇ ਕੌਣ ਪਲਟਣਾ ਜਿੱਤੇਗਾ, ਕੌਣ ਉਵਟੇਗਾ ਉਲਟਾ ਹੋਵੇਗਾ, ਹਾਰੇਗਾ ਕੌਣ ਜਿਹਨਾਂ ਹੰਕਾਰ ਕਰਨਗੇ ਹਾਰਨਗੇ, ਤੇ ਜਿੱਤੇਗਾ ਕੌਣ ਜੋ ਬਚਨ ਮੰਨਣਗੇ ਮਹਾਰਾਜ ਦੇ, ਗੁਰੂ ਅਮਰਦਾਸ ਸਾਹਿਬ ਗੁਰੂ ਹੋਣਗੇ।